ਚਿੰਤ ਹੈ ਸ਼੍ਰੀ ਹਰਿਮੰਦਰ ਚਾਰੋ ਸ਼੍ਰੀ ਹਰ ਜਨ ਸਿੱਖਨ ਸਹਿਤ ਆਨੰਦ ਬਿਲੰਦ ਨਿਹਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੀਨ ਦੁਨੀਆ ਦੇ ਮਾਲਕ ਸਰਬ ਸਾਂਝੀ ਬਾਲਤਾ ਦੇ ਸਾਂਝੇ ਰਹਿਬਰ ਕਲਯੁਗੀ ਜੀਵਾਂ ਦੇ ਉਧਾਰ ਕਰਤਾ ਪਤਿਤ ਪਾਵਨ ਭਗਤ ਵਤਸਲ ਕਿਰਪਾ ਨਿਧਾਨ ਅਨਾਥ ਨਾਥ ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਿਗੁਰੂ ਜੀ ਦੇ ਪਾਵਨ ਪਵਿੱਤਰ ਚਰਣਾਂ ਕਮਲਾਂ ਚ ਜੁੜ ਬੈਠੀ ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਵੱਡੇ ਭਾਗ ਹਨ, ਨਿਤਾ ਪ੍ਰਤੀ ਗੁਰੂ ਚਰਣਾਂ ਚ ਜੁੜ ਕੇ ਇਕੱਤਰ ਹੋ ਕੇ ਸਤਿਗੁਰੂ ਜੀ ਦਾ ਪਾਵਨ ਪਵਿੱਤਰ ਇਤਿਹਾਸ, ਸਤਿਗੁਰਾਂ ਦੀ ਪਵਿੱਤਰ ਪਾਵਨ ਕਥਾ ਸਰਵਣ ਕਰਕੇ ਆਪ ਜੀ ਆਪਣਾ ਸਮਾਂ ਔਰ ਸਵਾਸ ਗੁਰੂ ਕੇ ਲੇਖੇ ਲਾਉਂਦਿਆਂ ਸਫਲਾ ਕਰ ਰਹੇ ਹੋ, ਸਕਾਰਥਾ ਕਰ ਰਹੇ। ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਸ੍ਰੀ ਅੰਮ੍ਰਿਤਸਰ ਸਾਹਿਬ ਦੀ ਮਹਿਮਾ ਆਪਣੇ ਪਵਿੱਤਰ ਪਾਵਨ ਰਸਨਾ ਤੋਂ ਉਚਾਰ ਕੇ ਗੁਰਸਿੱਖਾਂ ਨੂੰ ਸਰਵਣ ਕਰਾਉਂਦੇ ਹਨ ਕਿ ਜਿਹੜੇ ਸ਼ਰਧਾ ਨਾਲ, ਭਾਵਨਾ ਨਾਲ, ਸਤਿਕਾਰ ਨਾਲ ਸ੍ਰੀ ਅੰਮ੍ਰਿਤਸਰ ਸਰੋਵਰ ਚ ਇਸ਼ਨਾਨ ਕਰਦੇ ਨੇ, ਉਨ੍ਹਾਂ ਦੇ ਜਨਮ ਜਨਮਾਂਤਰਾਂ ਦੇ ਕੀਤੇ ਹੋਏ ਪਾਪ ਨਿਵਿਰਤ ਹੋ ਜਾਂਦੇ ਔਰ ਜਿਹੜੇ ਗੁਰੂ ਦੇ ਦਰਬਾਰ ਚ ਹਰਿਮੰਦਰ ਸਾਹਿਬ ਵਿਖੇ ਬੈਠ ਕੇ ਕੀਰਤਨ ਸੁਣਦੇ ਨੇ ਜਾਂ ਸੁਣਨਗੇ, ਉਨ੍ਹਾਂ ਦਾ ਜਨਮ ਤੇ ਮਰਨ ਵੀ ਕੱਟਿਆ ਜਾਏਗਾ। ਇਹ ਮਹਾਤਮ ਸੁਣ ਸੁਣ ਕੇ ਬਹੁਤ ਸਾਰੀ ਸੰਗਤ, ਬਹੁਤ ਸਾਰੇ ਸਿੱਖ ਆਪ ਦੇ ਨਗਰਾਂ ਤੋਂ, ਗ੍ਰਾਮਾਂ ਤੋਂ, ਸ਼ਹਿਰਾਂ ਤੋਂ ਚੱਲ ਕੇ ਅੰਮ੍ਰਿਤਸਰ ਸਾਹਿਬ ਹਾਜ਼ਰੀਆਂ ਭਰਦੇ ਨੇ, ਜਿਨ੍ਹਾਂ ਗੁਰਸਿੱਖਾਂ ਨੇ ਸ੍ਰੀ ਅੰਮ੍ਰਿਤਸਰ ਸਰੋਵਰ ਦੀ ਸੇਵਾ ਕੀਤੀ ਹੈ। ਭਾਈ ਲਾਲ ਜੀ, ਭਾਈ ਲੰਗਾਹ ਜੀ, ਭਾਈ ਪੈੜਾ ਜੀ, ਭਾਈ ਕੰਦੂ ਜੀ ਆਦਿਕ ਸਿੱਖਾਂ ਨੇ ਬੜੀ ਸੇਵਾ ਕੀਤੀ, ਇਨ੍ਹਾਂ ਨੂੰ ਸਤਿਗੁਰਾਂ ਨੇ ਬਖਸ਼ਿਸ਼ਾਂ ਕੀਤੀਆਂ। ਭਾਈ ਕੰਦੂ ਜੀ ਔਰ ਭਾਈ ਪੈੜਾ ਜੀ ਨੂੰ ਸਤਿਗੁਰਾਂ ਨੇ ਉਪਦੇਸ਼ ਦਿੱਤਾ ਹੈ। ਜਦੋਂ ਇਨ੍ਹਾਂ ਨੇ ਬੇਨਤੀ ਕੀਤੀ, ਮਹਾਰਾਜ ਸਾਨੂੰ ਉਪਦੇਸ਼ ਦਿਓ ਕਿ ਸਾਡੀ ਕਲਿਆਣ ਹੋ ਜਾਏ, ਪਾਤਸ਼ਾਹ ਨੇ ਆਖਿਆ ਸ੍ਰੀ ਅੰਮ੍ਰਿਤਸਰ ਸਰੋਵਰ ਚ ਇਸ਼ਨਾਨ ਕਰੋ, ਗੁਰਬਾਣੀ ਪੜ੍ਹੋ, ਗੁਰਬਾਣੀ ਦੀ ਵਿਚਾਰ ਕਰਕੇ, ਗੁਰਸ਼ਬਦ ਦੀ ਵਿਚਾਰ ਕਰਕੇ ਗੁਰਮਤ ਦੇ ਧਾਰਨੀ ਹੋਵੋ, ਤੇ ਗੁਰਮਤ ਦੇ ਧਾਰਨੀ ਹੋਵੋਗੇ ਤੁਹਾਡੇ ਅੰਦਰ ਭਗਤੀ ਪੈਦਾ ਹੋਵੇਗੀ, ਭਗਤੀ ਕਰਕੇ ਤੁਹਾਡਾ ਹਿਰਦਾ ਗਿਆਨ ਦੇ ਸਹਿਤ ਹੋਵੇਗਾ, ਤੁਹਾਨੂੰ ਗਿਆਨ ਦੀ ਪ੍ਰਾਪਤੀ ਹੋਵੇਗੀ ਔਰ ਜਿਸ ਵੇਲੇ ਗਿਆਨ ਹੋਵੇਗਾ ਫਿਰ ਤੁਹਾਡਾ ਜਨਮ ਮਰਨ ਕੱਟਿਆ ਜਾਏਗਾ ਔਰ ਤੁਹਾਨੂੰ ਕਲਿਆਣ ਦੀ ਪ੍ਰਾਪਤੀ ਹੋਵੇਗੀ। ਸਾਹਿਬਾਂ ਦੇ ਪਾਵਨ ਬਚਨ ਭਾਈ ਕੰਦੂ ਜੀ ਔਰ ਭਾਈ ਪੈੜਾ ਜੀ ਨੇ ਸੁਣੇ ਨੇ, ਸਤਿਗੁਰੂ ਜੀ ਦੇ ਬਚਨ ਸੁਣ ਕੇ ਇਹਨਾਂ ਗੁਰੂ ਬਚਨਾਂ ਦੀ ਕਮਾਈ ਕੀਤੀ ਆ, ਗੁਰੂ ਗੁਰੂ ਦਾ ਜਾਪ ਜਪਦੇ ਨੇ, ਕੁਝ ਸਮਾਂ ਦਰਬਾਰ ਸਾਹਿਬ ਰਹੇ ਸਤਿਗੁਰਾਂ ਦੇ ਪਾਸ, ਫਿਰ ਆਗਿਆ ਲੈ ਕੇ ਵਿਦਾ ਹੋ ਕੇ ਆਪਣੇ ਨਗਰਾਂ ਚ ਗਏ ਤੇ ਉਥੇ ਵੀ ਗੁਰੂ ਗੁਰੂ ਜਾ ਕੇ ਜਪਦੇ ਔਰ ਜਿੱਥੇ ਇਹ ਆਪ ਮੁਕਤ ਹੋਏ ਉੱਥੇ ਇਨ੍ਹਾਂ ਨੇ ਆਪਣੇ ਨਾਲ ਆਪਣੇ ਸੰਗੀਆਂ ਨੂੰ ਵੀ ਧਾਰ ਲਿਆ। ਸਤਿਗੁਰੂ ਜੀ ਦਾ ਵਚਨ ਹੈ ਮਾਝ ਦੀ ਵਾਰ ਵਿੱਚ ਸਤਿਗੁਰਾਂ ਦਾ ਸਲੋਕ ਹੈ, ਸਲੋਕ ਜਿੱਥੇ ਸਤਿਗੁਰੂ ਜੀ ਕਹਿੰਦੇ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਹੋਰ ਕੇਤੀ ਛੁੱਟੀ ਨਾਲ। ਇਹ ਸਲੋਕ ਗੁਰੂ ਗ੍ਰੰਥ ਸਾਹਿਬ ਚ ਦੋ ਵਾਰੀ ਆਉਂਦਾ ਹੈ, ਇੱਕ ਵਾਰ ਜਪਜੀ ਸਾਹਿਬ ਦੀ ਸਮਾਪਤੀ ਤੇ ਇੱਕ ਵਾਰ ਮਾਝ ਦੀ ਵਾਰ ਵਿੱਚ। ਦੋਵਾਂ ਵਿੱਚ ਥੋੜਾ ਥੋੜਾ ਫਰਕ ਅੰਤਰ ਹੈ। ਇਸ ਸਲੋਕ ਵਿੱਚ ਹੋਰ ਕੇਤੀ ਛੁੱਟੀ ਨਾਲ ਹੋਰ ਸ਼ਬਦ ਸਤਿਗੁਰੂ ਜੀ ਵਰਤਦੇ ਨੇ। ਹੋਰ ਦਾ ਮਤਲਬ ਹੈ ਹੋਰ ਵੀ ਬਹੁਤ ਸਾਰੇ ਉਹਨਾਂ ਦੀ ਸੰਗਤ ਕਰਕੇ ਨਾਲ ਛੁੱਟ ਜਾਂਦੇ ਨੇ, ਮੁਕਤ ਹੋ ਜਾਂਦੇ ਨੇ ਜਿਹੜੇ ਪਰਮੇਸ਼ਰ ਦਾ ਨਾਮ ਧਿਆਉਂਦੇ। ਭਾਈ ਪੈੜਾ ਤੇ ਭਾਈ ਕੰਦੂ ਜੀ ਨੇ ਨਾਮ ਜਪਿਆ, ਜਿੱਥੇ ਆਪ ਮੁਕਤ ਹੋਏ ਉੱਥੇ ਆਪਣੇ ਸਾਥੀਆਂ ਨੂੰ ਵੀ ਮੁਕਤ ਕਰ ਲਿਆ। ਇਹ ਕਥਾ ਆਪਾਂ ਕੱਲ ਦੇ ਪ੍ਰਸੰਗ ਵਿੱਚ ਸਰਵਣ ਕੀਤੀ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਮਹਾਤਮ ਦੱਸ ਰਹੇ ਨੇ, ਪਰ ਜਿਨ੍ਹਾਂ ਗੁਰਸਿੱਖਾਂ ਨੇ ਸ੍ਰੀ ਅੰਮ੍ਰਿਤਸਰ ਸਰੋਵਰ ਦੀ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਸੇਵਾ ਕੀਤੀ ਹੈ, ਉਨ੍ਹਾਂ ਨੂੰ ਸਤਿਗੁਰੂ ਜੀ ਬਖਸ਼ਿਸ਼ਾਂ ਕਰ ਰਹੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰਕੇ ਗੁਰੂ ਕਥਾ ਸਰਵਣ ਕਰੀਏ। ਇਕਾਗਰਤਾ ਬਣਾਉਣ ਨਿਮਿਤ ਸਮੂਹ ਮਾਈ ਭਾਈ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਨਿਤ ਕਾਰੀਗਰ ਚਿੰਤ ਹੈ, ਸ੍ਰੀ ਹਰਿਮੰਦਰ ਚਾਰ।
ਬੜੇ ਸੁੰਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਚਣਵਾਈ ਨਿਤਾ ਪ੍ਰਤੀ ਕਾਰੀਗਰ ਕਰਦੇ ਨੇ। ਬਹੁਤ ਸਾਰੇ ਕਾਰੀਗਰ ਮਿਸਤਰੀ ਕਾਮੇ ਲੱਗੇ ਹੋਏ ਨੇ, ਜੋ ਸੁੰਦਰ ਦਰਬਾਰ ਸਤਿਗੁਰੂ ਧੰਨ ਗੁਰੂ ਰਾਮਦਾਸ ਸਾਹਿਬ ਜੀ ਦਾ ਹਰੀ ਦਾ ਮੰਦਿਰ ਰਚਿਆ ਜਾ ਰਿਹਾ, ਉਸ ਸੋਹਣੇ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਚਣਵਾਈ ਬਹੁਤ ਸਾਰੇ ਕਾਰੀਗਰ ਨਿਤਾ ਪ੍ਰਤੀ ਇਕੱਠੇ ਹੋ ਕੇ ਕਰਦੇ ਹਨ।
ਸ੍ਰੀ ਅਰਜਨ ਸਿੱਖਨ ਸਹਿਤ ਆਨੰਦ ਬਿਲੰਦ ਨਿਹਾਰ।
ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਆਪਣੇ ਸਿੱਖਾਂ ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਹੁੰਦੀ ਵੇਖਦੇ ਨੇ। ਵੇਖ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੜੇ ਆਨੰਦਿਤ ਹੁੰਦੇ। ਬੜਾ ਭਾਰੀ ਆਨੰਦ ਸਤਿਗੁਰਾਂ ਦੇ ਹਿਰਦੇ ਚ ਵੀ ਵਰਤਦਾ ਹੈ, ਔਰ ਗੁਰੂ ਕੇ ਸਿੱਖ ਵੀ ਬੜੇ ਭਾਰੀ ਆਨੰਦ ਨੂੰ ਪ੍ਰਾਪਤ ਹੁੰਦੇ ਨੇ ਜਦੋਂ ਸੋਹਣੇ ਦਰਬਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਹੁੰਦੀ ਵੇਖਦੇ ਨੇ।
ਜੋ ਪਈ ਚੌਂ ਦਿਸ਼ ਬਣੀ ਸੁਪਾਨ ਚਕੋਰ।
ਚਾਰੇ ਪਾਸੇ ਦਰਬਾਰ ਸਾਹਿਬ ਦੇ ਜੋ ਸਰੋਵਰ ਹੈ, ਸਰੋਵਰ ਦੀਆਂ ਜਿਹੜੀਆਂ ਚਾਰੇ ਬਾਹੀਆਂ ਹਨ, ਉਹਨਾਂ ਚਾਰਾਂ ਬਾਹੀਆਂ ਤੇ ਬੜੀ ਸੁੰਦਰ ਰਚਨਾ ਵਾਲੀਆਂ ਪੌੜੀਆਂ ਜਿਹੜੀਆਂ ਨੇ ਉਹ ਰਚੀਆਂ ਗਈਆਂ ਹਨ।
ਸੁੰਦਰ ਬਣਿਓ ਦਰਸ਼ਨੀ ਪੌਰ।
ਫਿਰ ਬੜਾ ਸੋਹਣਾ ਦਰਸ਼ਨੀ ਪੌਰ ਕਹਿੰਦੇ ਨੇ ਦਰਸ਼ਨੀ ਡਿਓੜੀ ਨੂੰ, ਜਿੱਥੋਂ ਅਕਾਲ ਤਖ਼ਤ ਸਾਹਿਬ ਤੋਂ ਦਰਸ਼ਨੀ ਡਿਓੜੀ ਦੇ ਵਿੱਚੋਂ ਪ੍ਰਵੇਸ਼ ਕਰਕੇ ਸੰਗਤ ਦਰਬਾਰ ਸਾਹਿਬ ਜਾਂਦੀ ਹੈ ਪੁਲ ਦੇ ਉੱਤੋਂ ਲੰਘ ਕੇ। ਉਹ ਦਰਸ਼ਨੀ ਡਿਓੜੀ ਵੀ ਬੜੀ ਸੁੰਦਰ ਰਚੀ ਗਈ ਹੈ। ਦਰਸ਼ਨੀ ਡਿਓੜੀ ਦੀ ਵੀ ਬਹੁਤ ਸੁੰਦਰਤਾ ਦੇ ਢੰਗ ਦੇ ਨਾਲ ਉਹਦੀ ਰਚਨਾ ਕੀਤੀ ਗਈ ਹੈ।
ਸਰ ਅੰਦਰ ਪੁਲ ਰਚਿਓ ਵਿਸਾਲ।
ਔਰ ਸਰੋਵਰ ਦੇ ਉੱਪਰੋਂ ਲੰਘਣ ਵਾਸਤੇ ਜੋ ਸਰੋਵਰ ਦਰਬਾਰ ਸਾਹਿਬ ਨਾਲ ਦਰਸ਼ਨੀ ਡਿਓੜੀ ਤੋਂ ਦਰਬਾਰ ਸਾਹਿਬ ਨਾਲ ਜਿਹੜਾ ਰਸਤਾ ਜੋੜਦਾ ਉਸ ਨੂੰ ਪੁਲ ਕਹਿੰਦੇ, ਕਿਉਂਕਿ ਸਰੋਵਰ ਦੇ ਉੱਪਰ ਬਣਿਆ ਹੋਇਆ ਤੇ ਕਹਿੰਦੇ ਉਹਦੇ ਉੱਪਰ ਸਰੋਵਰ ਦੇ ਉੱਤੇ ਬੜਾ ਸੁੰਦਰ ਸੇਤ ਪੁਲ ਉਹ ਰਚਿਆ ਗਿਆ ਹੈ।
ਜੈ ਕੋ ਆਏ ਜਾਏ ਨਰ ਜਾਲ।
ਉਸ ਪੁਲ ਦੇ ਰਸਤਿਓਂ ਬਹੁਤ ਸਾਰੇ ਸਿੱਖ ਅੰਦਰ ਜਾਂਦੇ ਨੇ ਔਰ ਉਥੋਂ ਵਾਪਸ ਆਉਂਦੇ ਨੇ ਦਰਸ਼ਨ ਕਰਕੇ। ਉਹ ਜਿਹੜਾ ਪੁਲ ਹੈ ਉਹ ਦਰਸ਼ਨ ਕਰਨ ਵਾਲਿਆਂ ਵਾਸਤੇ, ਇੱਕ ਦਰਸ਼ਨ ਕਰਨ ਉਸ ਪੁਲ ਰਾਹੀਂ ਆਉਂਦੇ ਨੇ, ਦੂਜੇ ਦਰਸ਼ਨ ਕਰਕੇ ਉਸ ਪੁਲ ਰਾਹੀਂ ਬਾਹਰ ਵਾਪਸ ਜਾਂਦੇ ਹਨ।
ਚੌਂ ਦਿਸ਼ ਤੇ ਮਿੰਨਤੀ ਕਰ ਸਾਰੀ।
ਕਹਿੰਦੇ ਚਾਰੇ ਪਾਸਿਓਂ ਚੰਗੀ ਪ੍ਰਕਾਰ ਨਾਲ ਭਲੀ ਪ੍ਰਕਾਰ ਨਾਲ ਮਿੰਨਤੀ ਕਰਕੇ
ਕੁਰਸੀ ਸਰ ਤੇ ਉਰਦ ਉਸਾਰੀ।
ਜੋ ਸ੍ਰੀ ਅੰਮ੍ਰਿਤਸਰ ਸਰੋਵਰ ਹੈ, ਸਰੋਵਰ ਦੇ ਉੱਪਰਲੇ ਪਾਸਿਓਂ ਕੁਰਸੀ ਦੀ ਰਚਨਾ ਕੀਤੀ ਗਈ, ਥੱਲੇ ਡਾਟਾਂ ਲਾ ਕੇ ਸਵਰਗ ਦੁਆਰੀਆਂ ਬਣਾਈਆਂ ਗਈਆਂ, ਫਿਰ ਉੱਤੇ ਜਿਹੜੀ ਚਾਰੇ ਪਾਸਿਓਂ ਇੱਕ ਬਰਾਬਰ ਕੁਰਸੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਕਾਰੀਗਰਾਂ ਨੇ ਬਣਾਈ ਹੈ, ਰਚੀ ਹੈ।
ਚਾਰ ਕੋਨ ਜੁੱਤ ਭਲੇ ਬਣਾਏ,
ਚਾਰ ਕੋਨੇ ਬਣੇ ਨੇ, ਬੜੇ ਸੁੰਦਰ ਬਣੇ ਹਨ।
ਪੂਰਬ ਦਿਸ਼ ਹਰ ਪੋੜ ਰਖਾਏ,
ਹਰਿਮੰਦਰ ਸਾਹਿਬ ਦੀ ਜਿਹੜੀ ਪੂਰਬਲੀ ਬਾਹੀ ਹੈ, ਪੂਰਬ ਦਿਸ਼ਾ ਵਾਲਾ ਪਾਸਾ ਹੈ, ਜਿਧਰੋਂ ਸੂਰਜ ਚੜ੍ਹਦਾ ਹੈ, ਚੜ੍ਹਦੇ ਵਾਲੇ ਪਾਸੇ, ਪੂਰਬ ਵਾਲੇ ਪਾਸੇ ਹਰ ਕੀ ਪੌੜੀ ਦੀ ਰਚਨਾ ਕੀਤੀ ਗਈ ਹੈ। ਗੁਰੂ ਸਾਹਿਬ ਦੇ ਹੁਕਮ ਅਨੁਸਾਰ ਸਾਰੀ ਸੇਵਾ ਹੋ ਰਹੀ ਹੈ, ਉੱਥੇ ਹਰ ਕੀ ਪੌੜੀ ਜਿਹੜੀ ਹੈ ਉਹ ਬਣਾਈ ਗਈ ਹੈ।
ਪਰ ਦਕਸ਼ਨਾ ਦੇ ਬੇਕੇ ਕਾਰਨ,
ਫਿਰ ਦਰਬਾਰ ਸਾਹਿਬ ਦੀ ਪਰਿਕਰਮਾ ਕਰਨ ਵਾਸਤੇ
ਕੁਰਸੀ ਪਰ ਥਲ ਰਾਖ ਸੁਧਾਰਨ,
ਜਿਹੜੀ ਕੁਰਸੀ ਰਚੀ ਗਈ ਹੈ ਦਰਬਾਰ ਸਾਹਿਬ ਦੀ, ਆਲੇ ਦੁਆਲੇ ਛੋਟੀ ਪਰਿਕਰਮਾ ਦੀ ਜਗ੍ਹਾ ਵੀ ਰੱਖੀ ਕਿ ਸਿੱਖ ਜਿਹੜੇ ਨੇ ਉਹ ਦਰਬਾਰ ਸਾਹਿਬ ਦੀ ਪਰਿਕਰਮਾ ਕਰ ਸਕਣ, ਇਸ ਕਰਕੇ ਸਰੋਵਰ ਦੇ ਵਿੱਚ ਹੀ ਦਰਬਾਰ ਸਾਹਿਬ ਦੇ ਬਿਲਕੁਲ ਆਲੇ ਦੁਆਲੇ ਉਹਨੂੰ ਛੋਟੀ ਪਰਿਕਰਮਾ ਕਹਿੰਦੇ। ਵੱਡੀ ਪਰਿਕਰਮਾ ਅੰਮ੍ਰਿਤਸਰ ਸਰੋਵਰ ਦੀ ਹੈ, ਛੋਟੀ ਪਰਿਕਰਮਾ ਜਿਹੜੀ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਹੈ ਅੰਦਰ ਬਣੀ ਹੋਈ। ਕਹਿੰਦੇ ਬਹਿਰ ਉਹਦੇ ਵਿੱਚ ਬੜੀ ਸੁੰਦਰ ਪਰਿਕਰਮਾ, ਦਰਬਾਰ ਸਾਹਿਬ ਦੀ ਪਰਿਕਰਮਾ ਕਰਨ ਵਾਸਤੇ ਕੁਰਸੀ ਦੇ ਵਿੱਚ ਹੀ ਜਗ੍ਹਾ ਰੱਖੀ ਹੈ।
ਮਿਨ ਚੌਂ ਦਿਸ਼ ਤੇ ਇੱਕ ਸਮਾਨ,
ਚਾਰੇ ਪਾਸਿਓਂ ਮਿਣ ਕੇ ਇੱਕ ਬਰਾਬਰ ਜਗ੍ਹਾ ਰੱਖੀ ਗਈ ਹੈ, ਵੱਧ ਘੱਟ ਨਹੀਂ ਹੈ, ਚਾਰੇ ਪਾਸਿਓਂ ਇੱਕ ਬਰਾਬਰ ਜਗ੍ਹਾ ਜਿਹੜੀ ਹੈ ਉਹ ਮਿਣ ਕੇ ਛੱਡੀ ਹੈ ਮਿਸਤਰੀਆਂ ਨੇ, ਕਾਰੀਗਰਾਂ ਨੇ।
ਹਰ ਮੰਦਰ ਲਚਲੀਨ ਮਹਾਨ,
ਇਸ ਤਰ੍ਹਾਂ ਬੜਾ ਸੁੰਦਰ ਦਰਬਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਰਚਿਆ ਗਿਆ ਹੈ, ਬੜੇ ਸੋਹਣੇ ਦਰਬਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਦੇ ਬਣੇ ਹਨ।
ਚੌਂ ਦਰ ਪਰ ਕਰ ਕਰ ਇੱਕ ਛਾਤ,
ਜਿਹੜੇ ਚਾਰ ਦਰਵਾਜੇ ਬਣੇ ਨੇ ਉਹਨਾਂ ਚਾਰਾਂ ਦਰਵਾਜਿਆਂ ਦੇ ਆਲੇ ਦੁਆਲੇ ਇੱਕ ਇੱਕ ਛੱਤ ਬਣੀ ਹੋਈ ਹੈ। ਹੁਣ ਵੀ ਆਪ ਜੀ ਦਰਸ਼ਨ ਕਰਦੇ ਹੋ, ਪਹਿਲਾਂ ਥੱਲੜੇ ਪਾਸੇ ਜਿਹੜੀ ਦਰਵਾਜੇ ਨੇ, ਦਰਵਾਜੇ ਚਾਰਾਂ ਦੇ ਉੱਪਰ ਇੱਕ ਇੱਕ ਛੱਤ ਥੱਲੇ ਬਣਾਈ ਹੋਈ ਹੈ, ਡਾਟਾਂ ਦੇ ਕੇ ਬੜੀ ਸੁੰਦਰ ਰਚਨਾ ਕੀਤੀ ਹੋਈ ਹੈ। ਕਹਿੰਦੇ ਪਹਿਲਾਂ ਤਾਂ ਚਾਰ ਦਰਵਾਜਿਆਂ ਦੇ ਆਲੇ ਦੁਆਲੇ ਇੱਕ ਸੁੰਦਰ ਛੱਤ ਜਿਹੜੀ ਹੈ ਉਹ ਬਣਾਈ ਗਈ ਹੈ।
ਪਰ ਹਰ ਪੋੜ ਛੱਤ ਤਿਸ ਭਾਂਤ,
ਜਿਵੇਂ ਅੰਦਰ ਚਾਰ ਦਰਵਾਜਿਆਂ ਦੇ ਉੱਤੇ ਇੱਕ ਇੱਕ ਛੱਤ ਬਣਾਈ ਗਈ, ਇਸੇ ਤਰ੍ਹਾਂ ਜਿਹੜੀ ਹਰ ਕੀ ਪੌੜੀ ਹੈ ਉਹਦੇ ਉੱਤੇ ਵੀ ਇੱਕ ਛੱਤ ਬਣਾਈ ਗਈ, ਉਹਦੇ ਉੱਤੇ ਫਿਰ ਦੂਸਰੀ ਛੱਤ ਬਣਾਈ ਹੋਈ। ਹਰ ਕੀ ਪੌੜੀ ਜਿੱਥੋਂ ਸੰਗਤ ਜਲ ਲੈਂਦੀ ਹੈ ਉੱਥੇ ਵੀ ਉੱਪਰ ਛੱਤ ਬਣੀ ਹੋਈ। ਕਹਿੰਦੇ ਪਹਿਲਾਂ ਚਾਰੇ ਦਰਵਾਜਿਆਂ ਦੇ ਉੱਤੇ ਇੱਕ ਇੱਕ ਛੱਤ ਹੈ, ਫਿਰ ਹਰ ਕੀ ਪੌੜੀ ਦੇ ਉੱਤੇ ਵੀ ਇੱਕ ਛੱਤ ਬਣਾ ਕੇ ਉਹਦੇ ਉੱਤੇ ਇੱਕ ਦੂਸਰੀ ਛੱਤ ਵੀ ਬਣਾਈ ਹੋਈ ਹੈ।
ਦੂਜੀ ਛੱਤ ਲੱਗ ਜਾਵੇ ਉਸਾਰਾ,
ਇਸ ਪ੍ਰਕਾਰ ਨਾਲ ਇੱਕ ਇੱਕ ਛੱਤ ਥੱਲੇ ਪਾ ਕੇ ਵਿਚਕਾਰ ਜਗ੍ਹਾ ਖਾਲੀ ਰੱਖੀ, ਵਿਚਕਾਰ ਛੱਤ ਨਹੀਂ ਪਾਇਆ, ਜਿੱਥੇ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਓਨੀ ਕੁ ਜਿਹੜੀ ਜਗ੍ਹਾ ਵਿਚਕਾਰ ਉੱਥੇ ਨੀ ਛੱਤ ਪਾਈ ਗਈ, ਤੇ ਜਦੋਂ ਦੂਸਰੀ ਛੱਤ ਤੱਕ ਚਣਵਾਈ ਪਹੁੰਚੀ ਆ, ਤੇ ਦੂਸਰੀ ਛੱਤ ਤੱਕ ਜਦੋਂ ਚਣਵਾਈ ਲੈ ਕੇ ਗਏ,
ਵਿੱਚ ਹਰ ਮੰਦਰ ਕੋ ਥਲ ਸਾਰਾ,
ਕਹਿੰਦੇ ਦੂਸਰੀ ਛੱਤ ਤੱਕ ਪਹੁੰਚ ਕੇ ਫਿਰ ਦੂਸਰੀ ਛੱਤ ਵੀ ਉੱਤੇ ਡਾਟਾ ਲਾ ਕੇ ਪਾਈ ਹੈ, ਤੇ ਫਿਰ ਵਿਚਕਾਰ ਜਿਹੜੀ ਜਗ੍ਹਾ ਹੈ ਉਹ ਸੋਹਣੇ ਮੰਦਰਾਂ ਦੀ, ਜਿੱਥੇ ਹਰੀ ਜੀ ਦਾ ਨਿਵਾਸ ਹੋਣਾ, ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਕਾਸ਼ ਹੋਣੇ ਨੇ, ਉਹ ਜਗ੍ਹਾ ਜਿਹੜੀ ਵਿਚਕਾਰ ਹੈ ਉਹ ਖਾਲੀ ਰੱਖੀ ਹੈ।
ਭਾਈ ਚੌਗਿਰਦੇ ਦੋਏ ਦੋਏ ਛਾਤ,
ਇਹਦਾ ਚਾਰੇ ਪਾਸੇ ਦੋ ਦੋ ਛੱਤਾਂ ਬਣੀਆਂ ਨੇ, ਵਿਚਕਾਰ ਕੋਈ ਜਗ੍ਹਾ ਛੱਤ ਨਹੀਂ ਪਾਇਆ, ਚਾਰੇ ਪਾਸੇ ਜਿਹੜੀਆਂ ਨੇ ਦਰਬਾਰ ਸਾਹਿਬ ਦੇ ਦੋ ਦੋ ਛੱਤਾਂ ਜਿਹੜੀਆਂ ਨੇ ਉਹ ਪਾਈਆਂ ਗਈਆਂ ਬਣਾਈਆਂ ਗਈਆਂ ਨੇ।
ਗਰੀਬੀ ਚ ਤੇ ਇੱਕ ਸੁਹਾਤ,
ਔਰ ਪਿਛਲੇ ਪਾਸਿਓਂ ਇੱਕੋ ਛੱਤ ਬਣਾਈ ਹੈ ਆਕਾਸ਼ ਤੱਕ, ਉੱਪਰ ਤੱਕ, ਆਲੇ ਦੁਆਲੇ ਦੋ ਛੱਤਾਂ ਨੇ ਤੇ ਵਿਚਕਾਰ ਜਿਹੜੀ ਆ ਉਹ ਇੱਕੋ ਛੱਤ ਬੜੀ ਸੁੰਦਰ ਉੱਪਰ ਤੱਕ ਬਣਾਈ ਗਈ ਹੈ।
ਉੱਪਰ ਤੇ ਪੁੰਨ ਸਮ ਕਰ ਦਿਓ,
ਉੱਪਰ ਜਾ ਕੇ ਦੂਸਰੀ ਛੱਤ ਦੇ ਨਾਲ ਉਸ ਛੱਤ ਨੂੰ ਮਿਲਾ ਕੇ ਇੱਕ ਸਮ ਇੱਕ ਬਰਾਬਰ ਕਰ ਦਿੱਤਾ ਹੈ।
ਇੱਕ ਛੱਤ ਦੋਏ ਛੱਤ ਮਿਲਿਓ,
ਕਹਿੰਦੇ ਇਸ ਤਰ੍ਹਾਂ ਇੱਕ ਛੱਤ ਦੂਸਰੀ ਛੱਤ ਦੇ ਨਾਲ ਮਿਲਿਆ ਹੈ।
ਤਿਮ ਹਰ ਪੋੜ ਦੁਛਾਤ ਜੋ ਹੋਈ,
ਜਿਵੇਂ ਅੰਦਰ ਦੋ ਦੋ ਛੱਤਾਂ ਬਣੀਆਂ ਨੇ, ਇਸੇ ਤਰ੍ਹਾਂ ਹਰ ਕੀ ਪੌੜੀ ਦੇ ਉੱਤੇ ਵੀ ਦੋ ਛੱਤਾਂ ਬਣਾਈਆਂ ਗਈਆਂ ਹਨ।
ਉੱਪਰ ਮਿਲਿਓ ਕੀਓ ਸਮ ਸੋਈ,
ਉੱਪਰ ਜਾ ਕੇ ਜਿਹੜੀ ਹਰ ਕੀ ਪੌੜੀ ਵਾਲੀ ਛੱਤ ਹੈ ਉਹ ਵੀ ਨਾਲ ਮਿਲਾ ਦਿੱਤੀ ਹੈ, ਉੱਪਰ ਦੀਆਂ ਛੱਤਾਂ ਜਿਹੜੀਆਂ ਨੇ ਉਹ ਹਰ ਕੀ ਪੌੜੀ ਦੇ ਨਾਲ ਇੱਕ ਸਮ ਬਰਾਬਰ ਕਰਕੇ ਬਣਾ ਦਿੱਤੀਆਂ ਨੇ।
ਤਹਿ ਸਮਾਨ ਥਲ ਜਬੇ ਬਣਾਇਓ,
ਉੱਪਰ ਜਿਹੜੀ ਉੱਪਰਲੀ ਛੱਤ ਹੈ ਉਹ ਸਾਰੇ ਦਰਬਾਰ ਦੀ ਇੱਕੋ ਬਣਾਈ ਗਈ, ਉੱਥੇ ਇੱਕ ਸਮਾਨ ਇੱਕ ਬਰਾਬਰ ਛੱਤ ਰਚੀ ਗਈ ਹੈ।
ਕਰਨ ਬੰਗਲਾ ਉਰਦ ਉਠਾਇਓ,
ਉੱਥੋਂ ਫਿਰ ਗੁੰਬਦ ਦੀ ਰਚਨਾ ਕੀਤੀ, ਜਿੱਥੇ ਉੱਤੇ ਜਾ ਕੇ ਛੱਤ ਬਣ ਗਿਆ ਨਾ, ਉਹਦੇ ਉੱਪਰ ਫਿਰ ਇੱਕ ਸੁੰਦਰ ਗੁੰਬਦ ਦੀ ਰਚਨਾ ਕੀਤੀ ਗਈ, ਜਿੱਥੇ ਗੁੰਬਦ ਵਿੱਚ ਅੱਜ ਕੱਲ ਮਹਾਰਾਜ ਜੀ ਦਾ ਪ੍ਰਕਾਸ਼ ਵੀ ਹੈ, ਸ਼ੀਸ਼ੇ ਲੱਗੇ ਹੋਏ ਉੱਪਰਲੀ ਛੱਤ ਤੇ। ਉੱਪਰ ਇੱਕ ਸੁੰਦਰ ਗੁੰਬਦ ਦੀ ਰਚਨਾ, ਉਹਨੂੰ ਬੰਗਲਾ ਵੀ ਕਹਿੰਦੇ ਨੇ। ਉੱਪਰ ਇੱਕ ਸੁੰਦਰ ਬੰਗਲਾ ਯਾਨੀ ਕਿ ਇੱਕ ਸੋਹਣਾ ਗੁੰਬਦ ਉਹ ਰਚਿਆ ਗਿਆ, ਉਹ ਬਣਾਇਆ ਗਿਆ।
ਦਾਲ ਮਸਾਲੇ ਮੋਲ ਵਿਸਾਲੇ,
ਉਹਦੇ ਵਿੱਚ ਬਹੁਤ ਸਾਰੇ ਮਸਾਲੇ ਡਾਲ ਕੇ ਪਾ ਕੇ ਅਨੇਕ ਪ੍ਰਕਾਰ ਦੇ, ਜਿਹਦੇ ਨਾਲ ਮਜ਼ਬੂਤੀ ਨਾਲ ਬੰਗਲਾ ਬਣੇ, ਮਜ਼ਬੂਤੀ ਨਾਲ ਗੁੰਬਦ ਦੀ ਰਚਨਾ ਹੋਵੇ। ਖਾਲਸਾ ਜੀ, ਜਿਤਨੇ ਤੁਸੀਂ ਪੁਰਾਤਨ ਸਥਾਨਾਂ ਦੇ ਦਰਸ਼ਨ ਕਰੋਗੇ ਉਹਨਾਂ ਦੇ ਗੁੰਬਦ, ਤੇ ਅੱਜ ਦੇ ਜਿਹੜੇ ਨਵੇਂ ਸਥਾਨ ਬਣਦੇ ਨੇ ਉਹਨਾਂ ਦੇ ਗੁੰਬਦਾਂ ਵਿੱਚ ਬਹੁਤ ਸਾਰਾ ਅੰਤਰ ਹੈ, ਫਰਕ ਹੈ। ਪੁਰਾਣੇ ਗੁੰਬਦ ਨੀਵੇਂ ਹੋ ਕੇ ਬਣਿਆ ਕਰਦੇ ਸਨ, ਇਹੋ ਜਿਹੇ ਢੰਗ ਨਾਲ ਕਿ ਉੱਪਰ ਕਿਸੇ ਦਾ ਪੈਰ ਨਾ ਟਿਕ ਸਕੇ, ਤੇ ਅੱਜ ਕੱਲ ਜਿਹੜੇ ਗੁੰਬਦ ਨੇ ਉਚਾਈ ਵਾਲੇ ਬਣਾਏ ਜਾਂਦੇ ਨੇ। ਤੁਸੀਂ ਸੱਚਖੰਡ ਹਜ਼ੂਰ ਸਾਹਿਬ ਚਲੇ ਜਾਓ, ਪਟਨਾ ਸਾਹਿਬ ਚਲੇ ਜਾਓ, ਦਰਬਾਰ ਸਾਹਿਬ ਦਾ ਗੁੰਬਦ ਵੇਖੋ, ਇੱਕੋ ਜਿਹੇ ਗੁੰਬਦ ਹੋਣਗੇ, ਬਹੁਤ ਹੀ ਸੁੰਦਰ ਢੰਗ ਦੇ ਬਣੇ ਹੋਏ। ਸੋ ਕਹਿੰਦੇ ਉੱਤੇ ਬੜਾ ਸੁੰਦਰ ਗੁੰਬਦ ਬਣਾਇਆ ਗਿਆ, ਜਿਹਦੇ ਵਿੱਚ ਅਨੇਕ ਪ੍ਰਕਾਰ ਦੇ ਮਸਾਲੇ ਪਾ ਕੇ ਚਿਣਵਾਈ ਕੀਤੀ ਗਈ।
ਚੂਨੋ ਸੂਖਮ ਪੀਸ ਖਰਾਲੇ,
ਔਰ ਬੜਾ ਬਰੀਕ ਚੂਨਾ ਪੀਸ ਕੇ ਉਹਨੂੰ ਚੰਗੀ ਤਰ੍ਹਾਂ ਖਰਲ ਕਰਕੇ ਉਹਦੇ ਵਿੱਚ ਮਸਾਲੇ ਪਾ ਕੇ ਮਿਲਾ ਕੇ ਚੂਨਾ ਜਿਹੜਾ ਉਹ ਤਿਆਰ ਕੀਤਾ ਗਿਆ।
ਸਿਰ ਪਰ ਤਰ ਤਰ ਲੈ ਕਰ ਜਾਵੇ,
ਬਹੁਤ ਸਾਰੇ ਸਿੱਖ ਆਪਣੇ ਸਿਰ ਦੇ ਉੱਤੇ ਚੂਨੇ ਦੀਆਂ ਟੋਕਰੀਆਂ ਤਸਲੇ ਆਦਿਕ ਭਰ ਭਰ ਕੇ ਸਿਰਾਂ ਤੇ ਚੁੱਕ ਕੇ ਉੱਪਰ ਤੱਕ ਲੈ ਕੇ ਜਾਂਦੇ ਹਨ।
ਹਰ ਮੰਦਰ ਕੇ ਸਿਖਰ ਪੁਚਾਵੇ,
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਉੱਪਰਲਾ ਸਿਖਰ ਬਣ ਰਿਹਾ, ਗੁੰਬਦ ਦੀ ਸੇਵਾ ਹੋ ਰਹੀ, ਗੁੰਬਦ ਦੀ ਚਿਣਵਾਈ ਹੋ ਰਹੀ ਸੀ, ਉੱਥੇ ਤੱਕ ਸਿੱਖ ਸਿਰ ਦੇ ਉੱਤੇ ਟੋਕਰੀਆਂ ਚੁੱਕ ਚੁੱਕ ਕੇ ਚੂਨੇ ਦੀਆਂ ਭਰ ਭਰ ਕੇ ਉੱਪਰ ਤੱਕ ਲੈ ਕੇ ਜਾਂਦੇ ਨੇ, ਕਾਰੀਗਰਾਂ ਕੋਲ ਪਹੁੰਚਦਾ ਕਰਦੇ ਨੇ।
ਘਰੇ ਇੱਟ ਕਾ ਧਰੇ ਬਣਾਈ,
ਔਰ ਇੱਟਾਂ ਘੜ ਘੜ ਕੇ ਬੜੇ ਢੰਗ ਨਾਲ ਸੁੰਦਰ ਤਰੀਕੇ ਨਾਲ ਉਹ ਇੱਟਾਂ ਕਾਰੀਗਰਾਂ ਕੋਲ ਉੱਪਰ ਰੱਖ ਕੇ ਬਣਾਈਆਂ ਜਾਂਦੀਆਂ ਨੇ, ਔਰ ਜਿਹੜੇ ਮਿਸਤਰੀ ਨੇ ਉਹ ਚੂਨਾ ਰੱਖ ਕੇ ਫਿਰ ਉਹਦੇ ਉੱਤੇ ਬੜੇ ਤਰੀਕੇ ਨਾਲ ਇੱਟ ਰੱਖ ਕੇ ਗੁੰਬਦ ਬਣਾਉਂਦੇ ਨੇ।
ਪਾਵੇਂ ਚਾਰੋਂ ਉਰਦ ਉਠਾਈ,
ਇੱਦਾਂ ਚਾਰੇ ਪਾਸਿਓਂ ਚਾਰ ਪਾਵੇ ਉਸ ਗੁੰਬਦ ਦੇ ਉੱਚੇ ਚੁੱਕੇ ਹਨ।
ਕਾਲ ਬੂਤ ਉੱਪਰ ਪੁੰਨ ਕਰੇ,
ਹੁਣ ਗੁੰਬਦ ਬਣਾਉਣ ਵਾਸਤੇ ਥੱਲੇ ਕਾਲ ਬੂਤ ਰੱਖਣਾ ਪੈਂਦਾ, ਕਲਬੂਤ ਰੱਖਣਾ ਪੈਂਦਾ, ਜਿਵੇਂ ਅੱਜ ਕੱਲ ਪੈੜ ਕੀਤੀ ਜਾਂਦੀ ਹੈ। ਇੱਦਾਂ ਪੁਰਾਣੇ ਸਮਿਆਂ ਚ ਕਲਬੂਤ ਹੁੰਦੇ ਸੀ ਲੱਕੜ ਦੇ ਬਣੇ, ਉਹ ਥੱਲੇ ਰੱਖ ਕੇ ਫਿਰ ਉੱਤੇ ਬਣਾਏ ਜਾ ਰਹੇ ਨੇ।
ਚਾਰੋਂ ਦਰ ਚੂਨੇ ਯੁੱਤ ਜਰੇ,
ਇੱਦਾਂ ਚਾਰੇ ਪਾਸਿਓਂ ਚੂਨੇ ਦੇ ਨਾਲ ਸਾਰੀ ਚਿਣਵਾਈ ਕੀਤੀ ਗਈ ਹੈ।
ਹੁਣ ਉੱਪਰ ਕੋ ਮੰਡਪ ਹੋਏ,
ਥੱਲੇ ਚਾਰ ਪਾਵੇ ਬਣਾ ਕੇ ਫਿਰ ਉਹਦੇ ਉੱਤੇ ਕਲਬੂਤ ਵਿਛਾ ਕੇ ਫਿਰ ਉਹਦੇ ਉੱਤੇ ਚਿਣਵਾਈ ਸ਼ੁਰੂ ਕੀਤੀ ਹੈ ਗੁੰਬਦ ਦੀ, ਫਿਰ ਉਹਦੇ ਉੱਤੇ ਗੋਲਾਕਾਰ ਗੁੰਬਦ ਜਿਹੜਾ ਉਹ ਬਣਾਇਆ ਗਿਆ।
ਚੌਂਕੂਟਨ ਚੌਂਕਲਸ ਪਰੋਏ,
ਉਹਦੇ ਆਲੇ ਦੁਆਲੇ ਚਾਰੇ ਪਾਸੇ ਚਾਰ ਗੁੰਬਦ ਜਿਹੜੀਆਂ ਛੋਟੀਆਂ ਗੁੰਬਦੀਆਂ ਨੇ ਉਹ ਬਣਾਈਆਂ ਗਈਆਂ, ਵਿਚਕਾਰ ਇੱਕ ਵੱਡਾ ਗੁੰਬਦ ਹੈ, ਔਰ ਉਹਦੇ ਚਾਰ ਕੋਨੇ ਨੇ ਜਿਹੜੇ ਗੁੰਬਦ ਦੇ, ਚਾਰਾਂ ਕੋਨਿਆਂ ਦੇ ਉੱਤੇ ਇੱਕ ਇੱਕ ਗੁੰਬਦੀ ਜਿਹੜੀ ਛੋਟੀ ਹੈ ਉਹ ਬਣਾਈ ਗਈ ਹੈ।
ਲਬ ਲਬ ਕਲਸ ਚੁਗਿਰਦੇ ਕਰੇ,
ਉਹਨਾਂ ਦੇ ਆਲੇ ਦੁਆਲੇ ਛੋਟੀਆਂ ਛੋਟੀਆਂ ਚਾਰ ਗੁੰਬਦੀਆਂ ਬਣੀਆਂ ਨੇ, ਫਿਰ ਦਰਬਾਰ ਸਾਹਿਬ ਦੇ ਆਲੇ ਦੁਆਲੇ ਜਿਹੜੀ ਵੱਡਾ ਚਾਰੇ ਪਾਸੇ ਜਿਹੜਾ ਚੁਗਿਰਦਾ ਹੈ ਉਹਦੇ ਵਿੱਚ ਕਈ ਛੋਟੇ ਛੋਟੇ ਜਿਹੜੇ ਗੁੰਬਦ ਉਹ ਬਣੇ ਹੋਏ, ਅੱਜ ਵੀ ਸੰਗਤ ਦਰਸ਼ਨ ਕਰਦੀ। ਗੁਰੂ ਸਾਹਿਬ ਨੇ ਵੀ ਇਹਨ ਬਿਨ ਉਸੇ ਤਰ੍ਹਾਂ ਹੀ ਬਣਾਇਆ, ਜਦੋਂ ਮਹਾਰਾਜਾ ਰਣਜੀਤ ਸਿੰਘ ਹੋਣਾ ਨੇ ਸੇਵਾ ਕਰਾਈ, ਉਹਨਾਂ ਨੇ ਵੀ ਇਨ ਬਿਨ ਉਸੇ ਤਰ੍ਹਾਂ ਹੀ ਸੇਵਾ ਕਰਵਾਈ ਜਿਵੇਂ ਗੁਰੂ ਸਾਹਿਬ ਨੇ ਕਰਵਾਈ ਸੀ, ਤੇ ਕਹਿੰਦੇ ਫਿਰ ਉਹਦੇ ਚਾਰੇ ਪਾਸੇ ਛੋਟੇ ਛੋਟੇ ਕਈ ਗੁੰਬਦ ਜਿਹੜੇ ਨੇ ਉਹ ਬਣਾਏ ਹੋਏ ਨੇ।
ਜਾਮੀ ਕਰਕੇ ਦੀਪਤ ਖਰੇ,
ਉਹਨਾਂ ਤੇ ਅੱਗੇ ਸੋਨਾ ਜੜਿਆ ਗਿਆ, ਜਾਮੀ ਕਰਕੇ ਕਹਿੰਦੇ ਨੇ ਸੋਨੇ ਨੂੰ, ਉਹਨਾਂ ਉੱਤੇ ਸੋਨਾ ਮੜਿਆ ਹੋਇਆ ਤੇ ਸੋਨੇ ਦੇ ਨਾਲ ਉਹ ਚਮਕਦੇ ਨੇ, ਸੋਨੇ ਨਾਲ ਉਹਨਾਂ ਦਾ ਪ੍ਰਕਾਸ਼ ਹੁੰਦਾ ਹੈ।
ਉੱਚੋ ਕਲਸ਼ ਬੀਚ ਕੋ ਹੋਆ,
ਜਿਹੜਾ ਵਿਚਕਾਰਲਾ ਕਲਸ਼ ਹੈ, ਗੁੰਬਦ ਹੈ, ਉਹ ਸਭ ਤੋਂ ਉੱਚਾ ਬਣਿਆ। ਫਿਰ ਉਹਦੇ ਆਲੇ ਦੁਆਲੇ ਚਾਰ ਛੋਟੇ ਬਣੇ ਨੇ। ਫਿਰ ਜਿਹੜਾ ਚੁਗਿਰਦੇ ਆਲੇ ਦੁਆਲੇ ਜਿਹੜੀ ਪਰਿਕਰਮਾ ਹੈ, ਉਹਦੇ ਆਲੇ ਦੁਆਲੇ ਜਿਹੜੇ ਉੱਪਰ ਚੁਗਿਰਦੇ ਦੇ ਵਿੱਚ ਜਿਹੜੇ ਗੁੰਬਦ ਬਣੇ, ਉਹ ਕਈ ਗੁੰਬਦੀਆਂ ਛੋਟੀਆਂ ਜਿਹੜੀਆਂ ਨੇ ਉਹ ਬਣੀਆਂ ਹਨ।
ਜੋਂ ਦਿਸ਼ ਦੂਰ ਦੂਰ ਲੱਗ ਜੋ ਆ,
ਬੜਾ ਉੱਚਾ ਗੁੰਬਦ ਨਜ਼ਰ ਆਉਂਦਾ ਹੈ ਤੇ ਚਾਰੇ ਪਾਸਿਓਂ ਦੂਰ ਦੂਰ ਤੱਕ ਦਰਬਾਰ ਸਾਹਿਬ ਨਜ਼ਰ ਆਉਂਦਾ। ਹੁਣ ਤਾਂ ਬੜੀਆਂ ਬੜੀਆਂ ਉੱਚੀਆਂ ਉੱਚੀਆਂ ਬਿਲਡਿੰਗਾਂ ਆਲੇ ਦੁਆਲੇ ਬਣ ਗਈਆਂ, ਉਦੋਂ ਨਿੱਕੇ ਨਿੱਕੇ ਛੋਟੇ ਘਰ ਹੁੰਦੇ ਸਨ ਤੇ ਦਰਬਾਰ ਸਾਹਿਬ ਬਹੁਤ ਉਚਾਈ ਤੇ ਬਣਿਆ ਹੋਇਆ ਸੀ ਤੇ ਕਹਿੰਦੇ ਦੂਰ ਦੂਰ ਤੱਕ ਦਰਬਾਰ ਸਾਹਿਬ ਦਾ ਜਿਹੜਾ ਉੱਪਰਲਾ ਗੁੰਬਦ ਹੈ ਉਹ ਨਜ਼ਰ ਆਉਂਦਾ ਹੈ।
ਪਯੋ ਸਪੂਰਨ ਸ਼੍ਰੀ ਹਰ ਮੰਦਰ ਜੈ ਸਮ ਸਰਨਾ ਅਪਰ ਜਗ ਅੰਦਰ।
ਖਾਲਸਾ ਜੀ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਸੇਵਾ ਜਿਹੜੀ ਉਹ ਸੰਪੂਰਨ ਹੋ ਗਈ। ਸ੍ਰੀ ਹਰਿਮੰਦਰ ਸਾਹਿਬ ਬਣ ਕੇ ਪੂਰਨ ਰੂਪ ਚ ਤਿਆਰ ਹੋ ਗਏ। ਐਸਾ ਸੁੰਦਰ ਹਰਿਮੰਦਰ ਜਿਸ ਦੇ ਸਮਾਨ ਸਾਰੇ ਵਿਸ਼ਵ ਦੇ ਵਿੱਚ ਕੋਈ ਮੰਦਰ ਨਹੀਂ ਹੈ। ਐਸਾ ਸੋਹਣਾ ਹਰਿਮੰਦਰ ਬਣ ਕੇ ਸੰਪੂਰਨ ਹੋ ਗਿਆ, ਬਣ ਕੇ ਤਿਆਰ ਹੋ ਗਿਆ।
ਮੱਦ ਛਾਤ ਚੋਂ ਦਿਸ਼ ਮੈਂ ਤਾਂ,
ਚਾਰੇ ਪਾਸੇ ਜਿਹੜੀ ਵਿਚਕਾਰਲੀ ਛੱਤ ਹੈ,
ਰਚੀ ਦਰੀਚੀ ਸੁੰਦਰ ਮਹਾ,
ਉਹਦੇ ਵਿੱਚ ਛੋਟੀਆਂ ਦਰੀਚੀਆਂ ਬਾਰੀਆਂ ਬਣਾਈਆਂ ਹੋਈਆਂ, ਹਾਲੇ ਵੀ ਉਹ ਬਾਰੀਆਂ ਨੇ ਜਿਹੜੀ ਵਿਚਕਾਰਲੀ ਛੱਤ। ਉੱਪਰ ਵੀ ਸੰਗਤ ਬੈਠੀ ਹੁੰਦੀ ਜਿੱਥੇ ਮਹਾਰਾਜ ਜੀ ਦੇ ਵੱਡੇ ਸਰੂਪ ਦਾ ਪ੍ਰਕਾਸ਼ ਹੈ ਨਾ, ਉਹ ਮੱਧ ਵਾਲਾ ਛੱਤ ਹੈ, ਵਿਚਕਾਰਲਾ ਛੱਤ ਹੈ। ਉਹਦੇ ਆਲੇ ਦੁਆਲੇ ਜਿਹੜੀ ਦੀਵਾਰ ਹੈ ਉਹਦੇ ਵਿੱਚ ਬੜੀਆਂ ਸੋਹਣੀਆਂ ਬਾਰੀਆਂ ਜਿਹੜੀਆਂ ਨੇ ਉਹ ਛੱਡੀਆਂ ਹੋਈਆਂ। ਭਾਈ ਸਾਹਿਬ ਜੀ ਸਾਰਾ ਨਕਸ਼ਾ ਬੰਨ ਰਹੇ ਨੇ ਹਰਿਮੰਦਰ ਸਾਹਿਬ ਦਾ, ਕਹਿੰਦੇ ਉਹਦੇ ਆਲੇ ਦੁਆਲੇ ਬੜੀਆਂ ਸੁੰਦਰ ਜਿਹੜੀਆਂ ਬਾਰੀਆਂ ਨੇ, ਉਹਨਾਂ ਨੂੰ ਬਾਰੀਆਂ ਨੂੰ ਕਹਿੰਦੇ ਨੇ ਦਰੀਚੀਆਂ, ਬੜੀਆਂ ਸੁੰਦਰ ਦਰੀਚੀਆਂ ਬਾਰੀਆਂ ਉਹ ਵਿਚਕਾਰਲੀ ਛੱਤ ਦੇ ਆਲੇ ਦੁਆਲੇ ਛੱਡੀਆਂ ਗਈਆਂ ਨੇ।
ਖਸ਼ਟ ਰੁਤਨ ਮੈਂ ਸਭ ਸੁਖਦਾਈ,
ਛੇ ਰੁੱਤਾਂ ਹੁੰਦੀਆਂ ਨੇ ਸਾਲ ਵਿੱਚ ਤੇ ਛੇ ਦੀਆਂ ਛੇ ਰੁੱਤਾਂ ਵਿੱਚ ਸੁਖਦਾਈ ਹੈ ਹਰਿਮੰਦਰ ਸਾਹਿਬ। ਕਿਸੇ ਵੀ ਰੁੱਤ ਚ ਚਲੇ ਜਾਓ ਅੰਦਰ ਮਹਾਰਾਜ ਜੀ ਦੀ ਕਲਾ ਹੀ ਵਰਤਦੀ। ਗਰਮੀ ਚ ਚਲੇ ਜਾਓ ਤੇ ਬੜੀ ਸੋਹਣੀ ਹਵਾ ਲੱਗਦੀ ਹੈ, ਸਰਦੀਆਂ ਚ ਚਲੇ ਜਾਓ ਤੇ ਅੰਦਰ ਨਿੱਘ ਹੁੰਦਾ। ਇਹੋ ਜਿਹਾ ਸੋਹਣਾ ਹਰਿਮੰਦਰ ਸਾਹਿਬ ਮਹਾਰਾਜ ਜੀ ਨੇ ਬਣਾਇਆ ਕਿ ਜਿਹੜਾ ਛੇ ਦੀਆਂ ਛੇ ਰੁੱਤਾਂ ਵਿੱਚ ਸੁਖ ਦੇਣ ਵਾਲਾ ਹੈ।
ਲਗੇ ਪਵਨ ਪਸ਼ਚਮ ਪੁਰਵਾਈ,
ਜੇ ਪੱਛਮ ਤੋਂ ਹਵਾ ਚੱਲਦੀ ਤਾਂ ਵੀ ਬੜੀ ਸੋਹਣੀ ਹਵਾ ਅੰਦਰ ਲੱਗਦੀ ਹੈ, ਜੇ ਪੂਰਬ ਤੋਂ ਚੱਲਦੀ ਹੈ ਤਾਂ ਵੀ ਹਵਾ ਲੱਗਦੀ ਹੈ ਅੰਦਰ, ਪੱਛਮ ਤੋਂ ਚੱਲੇ ਤਾਂ ਵੀ, ਜੇ ਪੂਰਬ ਤੋਂ ਚੱਲੇ ਤਾਂ ਵੀ ਅੰਦਰ ਸੁੰਦਰ ਹਵਾ ਲੱਗਦੀ ਹੈ।
ਜੈ ਗ੍ਰੀਮਖ ਮੈਂ ਸੇਵਦ ਨਾ ਜੋਵੈ,
ਜੇ ਗਰਮੀਆਂ ਦੇ ਦਿਨ ਹੁੰਦੇ ਨੇ, ਗ੍ਰੀਖਮ ਰੁੱਤ ਹੁੰਦੀ ਹੈ ਤੇ ਅੰਦਰ ਬੈਠਿਆਂ ਪਸੀਨਾ ਨਹੀਂ ਆਉਂਦਾ, ਬੜੀ ਸੋਹਣੀ ਠੰਡਕ ਮਹਿਸੂਸ ਹੁੰਦੀ ਹੈ। ਜੇ ਗਰਮੀਆਂ ਦੇ ਦਿਨਾਂ ਦੇ ਵਿੱਚ ਬੈਠੀਏ ਤੇ ਸੋਹਣੀ ਹਵਾ ਸਰੋਵਰ ਦੇ ਨਾਲ ਲੱਗ ਕੇ ਜਲ ਨਾਲ ਮਿਲ ਕੇ ਅੰਦਰ ਆਉਂਦੀ ਹੈ ਤੇ ਉਹ ਠੰਡੀ। ਹੁਣ ਤਾਂ ਹੋਰ ਬੜੇ ਸਾਧਨ ਹੋ ਗਏ ਹਵਾ ਦੇ, ਬਿਜਲੀ ਆ ਗਈ, ਪਰ ਉਸ ਸਮੇਂ ਬੜੇ ਸੁੰਦਰ ਦਰਬਾਰ ਮਹਾਰਾਜ ਜੀ ਦੇ ਅੰਦਰ ਹਵਾ ਵੀ ਬੜੀ ਸੋਹਣੀ ਆਉਂਦੀ, ਸਰੋਵਰ ਦੇ ਪਾਣੀ ਨਾਲ ਜਲ ਨਾਲ ਹਵਾ ਲੱਗ ਕੇ ਅੰਦਰ ਆਉਂਦੀ ਤੇ ਠੰਡੀ ਲੱਗਦੀ ਹੈ ਸਰੀਰ ਨੂੰ ਤੇ ਕਹਿੰਦੇ ਪਸੀਨਾ ਨਹੀਂ ਆਉਂਦਾ।
ਹਿਮ ਰੁੱਤ ਮੈਂ ਪਾਲੋ ਨੈ ਹੋਵੈ,
ਇਹ ਹਿਮ ਰੁੱਤ ਹੈ, ਹਿਮ ਹਿਮ ਕਹਿੰਦੇ ਨੇ ਸਰਦੀ ਨੂੰ, ਜੇ ਸਰਦੀਆਂ ਦੀ ਰੁੱਤ ਹੈ ਤੇ ਪਾਲਾ ਨਹੀਂ ਲੱਗਦਾ ਅੰਦਰ, ਸਰਦੀਆਂ ਦੀ ਰੁੱਤ ਵਿੱਚ ਅੰਦਰ ਪਾਲਾ ਨਹੀਂ ਲੱਗਦਾ। ਇਹੋ ਜਿਹੇ ਢੰਗ ਦੇ ਨਾਲ ਸੋਹਣਾ ਦਰਬਾਰ ਬਣਾਇਆ ਕਿ ਸਰਦੀਆਂ ਦੀ ਰੁੱਤ ਵਿੱਚ ਅੰਦਰ ਠੰਡ ਨਹੀਂ ਲੱਗਦੀ, ਪਾਲਾ ਨਹੀਂ ਲੱਗਦਾ।
ਵਰਖਾ ਮੈਂ ਵੱਡ ਹੋਤ ਬਹਾਰ,
ਵਰਖਾ ਪੈਂਦੀ ਹੈ, ਮੀਂਹ ਪੈਂਦਾ, ਉਦੋਂ ਤਾਂ ਫਿਰ ਬੜੀ ਵੱਡੀ ਬਹਾਰ ਹੀ ਚੱਲ ਪੈਂਦੀ, ਮੀਂਹ ਦੀ ਰੁੱਤ ਦੇ ਵਿੱਚ ਤਾਂ ਬੜੀ ਸੋਹਣੀ ਬਹਾਰ ਚੱਲਦੀ ਹੈ।
ਬਿਨ ਕਰ ਦਮ ਤੇ ਸੁੰਦਰ ਬਾਰ,
ਕਹਿੰਦੇ ਕਿਚਕੜ ਤੋਂ ਬਿਨਾਂ, ਕਰਦਮ ਤੋਂ ਬਿਨਾਂ ਬੜਾ ਸੁੰਦਰ ਸਵੱਛ ਨਿਰਮਲ ਜਲ ਸ੍ਰੀ ਅੰਮ੍ਰਿਤਸਰ ਸਰੋਵਰ ਦੇ ਵਿੱਚ ਪਰਿਪੂਰਨ ਹੋਇਆ ਨਜ਼ਰ ਆਉਂਦਾ।
ਜੋਂ ਦਿਸ਼ ਦ੍ਰਿਸ਼ਟ ਨੀਰ ਪਰ ਪਰੈ,
ਚਾਰੇ ਪਾਸੇ ਜਲ ਦੇ ਉੱਤੇ ਨਿਗਾਹ ਪੈਂਦੀ ਹੈ। ਜਦੋਂ ਦਰਬਾਰ ਸਾਹਿਬ ਚ ਬੈਠੀਏ ਨਾ ਤੇ ਚਾਰੇ ਪਾਸੇ ਜਾਲੀ ਜਲ ਸਰੋਵਰ ਦਾ ਨਜ਼ਰ ਆਉਂਦਾ ਤੇ ਬੜਾ ਸੁੰਦਰ ਜਾਲੀ ਜਲ ਚਾਰੇ ਪਾਸੇ। ਖਾਲਸਾ ਜੀ, ਸਾਇੰਸ ਦੇ ਤੌਰ ਦੇ ਉੱਤੇ ਵੀ ਜੇ ਤੁਸੀਂ ਪਾਣੀ ਦੇ ਕੋਲ ਬੈਠ ਕੇ, ਜਲ ਦੇ ਕੋਲ ਬੈਠ ਕੇ ਕੁਝ ਸਾਧਨਾ ਕਰੋ ਤੇ ਮਨ ਜ਼ਿਆਦਾ ਲੱਗਦਾ। ਉਹਦਾ ਕਾਰਨ ਇਹ ਹੈ ਕਿ ਸਾਡੇ ਸਰੀਰ ਵਿੱਚ ਸਭ ਤੋਂ ਅਧਿਕ ਤੱਤ ਜਿਹੜਾ ਉਹ ਪਾਣੀ ਦਾ ਹੈ। 80% ਤੱਕ ਸਾਡੇ ਸਰੀਰ ਚ ਪਾਣੀ ਭਰਿਆ ਹੋਇਆ। ਉਹ ਜਿਹੜਾ ਪਾਣੀ ਹੈ, ਜਦੋਂ ਬਾਹਰਲੇ ਪਾਣੀ ਦੇ ਕੋਲ ਅਸੀਂ ਬੈਠਦੇ ਹਾਂ ਤੇ ਸਾਡੇ ਸਰੀਰ ਤੇ ਉਹਦਾ ਇਫੈਕਟ ਹੁੰਦਾ, ਅਸਰ ਹੁੰਦਾ। ਇਸੇ ਕਰਕੇ ਪੁਰਾਣੇ ਮਹਾਂਪੁਰਖ ਰਿਸ਼ੀ ਮੁਨੀ ਤਪਸਵੀ ਲੋਕ ਉਹ ਨਦੀਆਂ ਦੇ ਦਰਿਆਵਾਂ ਦੇ ਕੰਢਿਆਂ ਤੇ ਬੈਠ ਕੇ ਭਜਨ ਕਰਦੇ ਸੀ, ਭਗਤੀ ਕਰਦੇ ਸੀ, ਇਹੀ ਕਾਰਨ ਹੁੰਦਾ ਸੀ। ਤੋ ਹਰਿਮੰਦਰ ਸਾਹਿਬ ਵਿੱਚ ਵੀ ਬੜੀ ਸੋਹਣੀ ਕਲਾ ਵਰਤਦੀ ਹੈ, ਮਨ ਦੀ ਬੜੀ ਇਕਾਗਰਤਾ ਬਣਦੀ ਹੈ। ਦਰਬਾਰ ਸਾਹਿਬ ਦੇ ਚਾਰੇ ਪਾਸੇ ਜਲ ਹੀ ਜਲ ਨਜ਼ਰ ਆਉਂਦਾ ਹੈ।
ਮੇਘ ਤਾਰ ਬਿਨ ਮਲ ਤੇ ਭਰੈ,
ਜਦੋਂ ਮੀਂਹ ਪੈਂਦਾ ਤੇ ਮੀਂਹ ਦੀਆਂ ਬੂੰਦਾਂ ਦੇ ਨਾਲ ਮੈਲ ਤੋਂ ਰਹਿਤ ਨਿਰਮਲ ਜਲ ਸਾਰੇ ਸਰੋਵਰ ਵਿੱਚ ਭਰਿਆ ਜਾਂਦਾ।
ਜਗਤ ਮਜਾਰ ਨਾ ਐਸੋ ਕੋਈ, ਮੰਦਰ ਦਿਖਤ ਆਨੰਦ ਨਾ ਹੋਈ।
ਸਾਰੇ ਜਗਤ ਵਿੱਚ ਐਸਾ ਕੋਈ ਨਹੀਂ ਜਿਹੜਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰੇ ਤੇ ਦਰਸ਼ਨ ਕਰਕੇ ਉਹਦੇ ਹਿਰਦੇ ਚ ਆਨੰਦ ਨਾ ਵਰਤੇ। ਸਾਰੇ ਜਗਤ ਵਿੱਚ ਐਸਾ ਕੋਈ ਨਹੀਂ ਜਿਹੜਾ ਆ ਕੇ ਦਰਬਾਰ ਸਾਹਿਬ ਦੇ ਦਰਸ਼ਨ ਕਰੇ ਤੇ ਉਹਦੀ ਰਚਨਾ ਤੋਂ ਨਾ ਨਿਕਲੇ। ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ। ਭਾਵੇਂ ਕੋਈ ਨਾਸਤਕ ਤੋਂ ਨਾਸਤਕ ਪ੍ਰਾਣ ਵੀ ਦਰਬਾਰ ਸਾਹਿਬ ਚਲਾ ਜਾਏ ਤੇ ਵੇਖ ਕੇ ਉਹਦਾ ਹਿਰਦਾ ਅਰਸ਼ ਅਰਸ਼ ਕਰ ਉੱਠਦਾ ਹੈ, ਉਹਦਾ ਹਿਰਦਾ ਆਨੰਦ ਸਹਿਤ ਭਰ ਜਾਂਦਾ। ਇਹੋ ਜਿਹਾ ਸੋਹਣਾ ਦਰਬਾਰ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ। ਭਾਈ ਸੰਤੋਖ ਸਿੰਘ ਜੀ ਕਹਿੰਦੇ, ਸਾਰੇ ਜਗਤ ਵਿੱਚ ਐਸਾ ਕੋਈ ਨਹੀਂ ਜਿਹੜਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰੇ ਔਰ ਦਰਸ਼ਨ ਕਰਕੇ ਉਹਦੇ ਹਿਰਦੇ ਵਿੱਚ ਆਨੰਦ ਨਾ ਆਵੇ।
ਚਿਤਰਤ ਚਾਮੀ ਕਰਤੇ ਚਾਰ,
ਚਾਮੀ ਕਰ ਸੋਨੇ ਦੇ ਨਾਲ ਬੜੀ ਸੋਹਣੀਆਂ ਚਿੱਤਰਕਾਰੀਆਂ ਸੱਚਖੰਡ ਹਰਿਮੰਦਰ ਸਾਹਿਬ ਚ ਤੁਸੀਂ ਜਾਓ, ਬੜੀਆਂ ਸੁੰਦਰ ਚਿੱਤਰਕਾਰੀਆਂ ਕੀਤੀਆਂ ਸੋਨੇ ਨਾਲ, ਸੋਨੇ ਦੇ ਪੱਤਰਿਆਂ ਉੱਤੇ ਸਤਿਗੁਰਾਂ ਦੀਆਂ ਮੂਰਤੀਆਂ ਬਣੀਆਂ ਹੋਈਆਂ, ਮਹਾਰਾਜ ਜੀ ਦੇ ਚਿੱਤਰ ਬਣੇ ਹੋਏ ਨੇ, ਕਿਤੇ ਭਾਈ ਬਾਲਾ ਜੀ ਦਾ ਸਰੂਪ ਬਣਿਆ, ਕਿਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਸਰੂਪ ਬਣਿਆ, ਇਸ ਤਰ੍ਹਾਂ ਸਿੰਘਾਂ ਦੇ ਸਰੂਪ ਬਣੇ ਹੋਏ ਨੇ, ਬਹੁਤ ਸੁੰਦਰ ਚਿੱਤਰਕਾਰੀ ਸੋਨੇ ਦੇ ਉੱਤੇ ਕੀਤੀ ਹੋਈ ਹੈ।
ਚਾਰੋਂ ਓਰ ਮੈਂ ਚਮਕ ਨਿਹਾਰ,
ਚਾਰੇ ਪਾਸਿਓਂ ਚਮਕ ਚਮਕ ਪੈਂਦੀ, ਦਰਬਾਰ ਸਾਹਿਬ ਦੀ ਸੋਹਣੀ ਚਮਕ ਚਾਰੇ ਪਾਸੇ ਦਿਸਦੀ ਹੈ।
ਚਾਰ ਪਦਾਰਥ ਕੋ ਦਾਤਾਰ, ਚਾਰ ਬਰਨ ਕੋ ਜਹਾਂ ਉਚਾਰ।
ਸਾਡੇ ਚਾਰੇ ਪਾਸੇ ਬੜੀ ਸੁੰਦਰ ਚਮਕੀ ਚਮਕ ਦਿਸਦੀ ਦਰਬਾਰ ਸਾਹਿਬ। ਜਦੋਂ ਸੂਰਜ ਦੀਆਂ ਕਿਰਨਾਂ ਪੈਂਦੀਆਂ ਜਾਂ ਰਾਤਰੀ ਸਮੇਂ ਲਾਈਟ ਪੈਂਦੀ ਹੈ ਤੇ ਚਮਕੀ ਸਾਰੇ ਪਾਸੇ ਦਿਸਦੀ। ਤੇ ਭਾਈ ਸਾਹਿਬ ਜੀ ਇੱਥੇ ਸਿੰਘਾਂ ਅਵਲੋਕਨ ਨਿਆਏ ਜਿਹੜਾ ਹੁੰਦਾ ਨਾ, ਉਹਦੀ ਵਰਤੋਂ ਕਰ ਰਹੇ। ਇਹ ਵੀ ਇੱਕ ਪ੍ਰਕਾਰ ਦਾ ਅਲੰਕਾਰ ਹੈ ਕਿ ਚਾਰ ਸ਼ਬਦ ਨੂੰ ਬਾਰ ਬਾਰ ਵਰਤ ਰਹੇ। ਕਹਿੰਦੇ ਇੱਕ ਤਾਂ ਚਾਰੇ ਪਾਸੇ ਮੰਦਰ ਦੀ ਸੋਹਣੀ ਚਮਕ ਹੈ, ਫਿਰ ਦੂਜਾ ਚਾਰੇ ਪਦਾਰਥਾਂ ਦਾ ਦਾਤਾਰ ਹੈ ਸੱਚਖੰਡ ਹਰਿਮੰਦਰ ਸਾਹਿਬ, ਇੱਥੋਂ ਚਾਰੇ ਪਦਾਰਥਾਂ ਦੀਆਂ ਦਾਤਾਂ ਪ੍ਰਾਪਤ ਹੁੰਦੀਆਂ। ਚਾਰ ਪਦਾਰਥ ਕੋ ਦਾਤਾਰ, ਚਾਰ ਪਦਾਰਥਾਂ ਦੇ ਦਾਤੇ ਨੇ ਸ੍ਰੀ ਹਰਿਮੰਦਰ ਸਾਹਿਬ। ਫਿਰ ਚਾਰ ਵਰਨ ਕੋ ਜਹਾਂ ਉਚਾਰ, ਕਿ ਜਿੱਥੇ ਚਾਰ ਅੱਖਰਾਂ ਦਾ ਹਰ ਵੇਲੇ ਜਾਪ ਹੁੰਦਾ। ਚਾਰ ਅੱਖਰ ਕਿਹੜੇ ਨੇ? ਵਾਹਿਗੁਰੂ ਵਾਹਿਗੁਰੂ, ਚਾਰ ਹੀ ਅੱਖਰ ਨੇ ਨਾ, ਵਾਹ ਵਾਹ ਹਾ ਹਾ ਗੱਗਾ ਔਰ ਰਾਰਾ। ਇਹ ਚਾਰ ਅੱਖਰਾਂ ਦਾ ਜਿੱਥੇ ਹਰ ਵੇਲੇ ਜਾਪ ਹੁੰਦਾ, ਚਾਰ ਅੱਖਰਾਂ ਦਾ ਜਿੱਥੇ ਹਰ ਵੇਲੇ ਉਚਾਰਨ ਹੁੰਦਾ ਹੈ।
ਚਾਰ ਵਰਨ ਜੈ ਬੰਧਨ ਤਾਰ,
ਚਾਰੇ ਵਰਨ ਖੱਤਰੀ ਬ੍ਰਾਹਮਣ ਸ਼ੂਦਰ ਵੈਸ਼, ਚਾਰੇ ਵਰਨ ਆ ਕੇ ਜਿੱਥੇ ਵੰਦਨਾ ਕਰਦੇ ਨੇ, ਨਮਸਕਾਰ ਕਰਦੇ ਨੇ।
ਚਾਰ ਵਰਨ ਦਿਪਤੇ ਦੁੱਤਵਾਰ,
ਜਿੱਥੇ ਚਾਰ ਰੰਗ ਬੜੇ ਸੋਹਣੇ ਅਨਕ ਪਰ, ਚਾਰ ਵਰਨ ਦਾ ਮਤਲਬ ਹੁੰਦਾ ਚਾਰ ਨਾਮ ਸੁੰਦਰ ਦਾ ਵੀ ਹੈ ਤੇ ਵਰਨ ਨਾਮ ਰੰਗ ਦਾ ਵੀ ਹੈ, ਜਿੱਥੇ ਬੜੇ ਸੋਹਣੇ ਰੰਗ ਹਰ ਵੇਲੇ ਸੁੰਦਰ ਨਜ਼ਰ ਆਉਂਦੇ ਹਨ।
ਚਾਰ ਚੱਕਰ ਮੈਂ ਵਿਦਤ ਉਧਾਰ,
ਚਾਰਾਂ ਚੱਕਰਾਂ ਵਿੱਚ, ਚਾਰ ਚੱਕਰ ਮਤਲਬ ਚਾਰਾਂ ਦਿਸ਼ਾਵਾਂ ਵਿੱਚ, ਚੌਂ ਦਿਸ਼ਾਵਾਂ ਦੇ ਵਿੱਚ ਸਤਿਗੁਰੂ ਜੀ ਦੇ ਇਸ ਪਾਵਨ ਦਰਬਾਰ ਦੀ ਮਹਿਮਾ ਪ੍ਰਗਟ ਹੈ।
ਚਾਰ ਮੁਖ ਠਾਂਡੀ ਦਰਬਾਰ,
ਚਾਰੇ ਮੁਕਤੀਆਂ ਧੰਨ ਗੁਰੂ ਰਾਮਦਾਸ ਸਾਹਿਬ ਦੇ ਇਸ ਪਾਵਨ ਦਰਬਾਰ ਸੱਚਖੰਡ ਹਰਿਮੰਦਰ ਸਾਹਿਬ ਚ ਹੱਥ ਜੋੜ ਕੇ ਖਲੋਤੀਆਂ ਚਾਰੇ ਮੁਕਤੀਆਂ। ਚਾਰ ਪ੍ਰਕਾਰ ਦੀਆਂ ਮੁਕਤੀਆਂ ਹੁੰਦੀਆਂ, ਸਲੋਕ, ਸਮੀਪ, ਸਰੂਪ ਔਰ ਸਜੁਜ ਸਮੀਪ ਸਲੋਕ ਮੁਕਤੀ ਕਹਿੰਦੇ ਨੇ ਆਪਣੇ ਇਸ਼ਟ ਦੇ ਲੋਕ ਵਿੱਚ ਨਿਵਾਸ ਕਰ ਜਾਣਾ। ਸਮੀਪ ਮੁਕਤੀ ਹੁੰਦੀ ਹੈ ਆਪਣੇ ਇਸ਼ਟ ਦੇ ਕੋਲ ਰਹਿਣਾ, ਬਿਲਕੁਲ ਨੇੜੇ ਰਹਿਣਾ। ਸਰੂਪ ਮੁਕਤੀ ਹੁੰਦੀ ਹੈ ਆਪਣੇ ਮਾਲਕ ਵਰਗਾ ਸਰੂਪ ਬਣਾ ਲੈਣਾ, ਇਸ਼ਟ ਵਰਗਾ ਹੀ ਰੂਪ ਹੋ ਜਾਣਾ। ਸਜੁਜ ਮੁਕਤੀ ਹੁੰਦੀ ਹੈ ਜਿਵੇਂ ਜਲ ਵਿੱਚ ਜਲ ਮਿਲ ਕੇ ਇੱਕ ਬਿੱਕ ਹੋ ਜਾਂਦਾ, ਇੱਦਾਂ ਆਪਣੇ ਇਸ਼ਟ ਵਿੱਚ ਮਿਲ ਕੇ ਇੱਕ ਬਿੱਕ ਹੋ ਜਾਣਾ। ਤੇ ਧੰਨ ਗੁਰੂ ਰਾਮਦਾਸ ਸਾਹਿਬ ਦੇ ਇਸ ਪਾਵਨ ਦਰਬਾਰ ਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਗੁਰੂ ਖਾਲਸਾ ਜੀ ਚਾਰੇ ਮੁਕਤੀਆਂ ਹੱਥ ਜੋੜ ਕੇ ਖਲੋਤੀਆਂ। ਜਿਹੜਾ ਸ੍ਰੀ ਹਰਿਮੰਦਰ ਸਾਹਿਬ ਨਮਸਕਾਰ ਕਰਦਾ ਉਹਨਾਂ ਨੂੰ ਚੌਂ ਪ੍ਰਕਾਰ ਦੀਆਂ ਮੁਕਤੀਆਂ ਦੀ ਦਾਤ ਸੁੱਤੇ ਸਿੱਧੀ ਪ੍ਰਾਪਤ ਹੋ ਜਾਂਦੀ ਹੈ। ਸੁੱਤੇ ਸਿੱਧੀ ਉਹ ਮੋਕਸ਼ ਨੂੰ, ਮੁਕਤੀ ਨੂੰ ਪ੍ਰਾਪਤ ਹੋ ਜਾਂਦਾ। ਮਹਾਂਪੁਰਖਾਂ ਨੇ ਖੋਜ ਕਰਕੇ ਇਹ ਵੀ ਕਿਹਾ ਕਿ ਪੁਲ ਤੋਂ ਦਰਸ਼ਨੀ ਡਿਓੜੀ ਤੋਂ ਲੈ ਕੇ ਦਰਬਾਰ ਸਾਹਿਬ ਤੱਕ ਜਦੋਂ ਤੁਸੀਂ ਪੁਲ ਤੋਂ ਚੱਲ ਕੇ ਆਉਂਦੇ ਹੋ ਨਾ, ਦਰਬਾਰ ਸਾਹਿਬ ਦੇ ਅੰਦਰ ਪ੍ਰਵੇਸ਼ ਕਰਦੇ ਹੋ, ਤੇ ਉੱਥੇ ਤੱਕ 84 ਕਦਮ ਬਣਦੇ ਨੇ। ਤੇ 84 ਕਦਮ ਪੁੱਟ ਕੇ ਜਿਹੜਾ ਦਰਬਾਰ ਸਾਹਿਬ ਚ ਪ੍ਰਵੇਸ਼ ਕਰਦਾ ਉਹ 84 ਲੱਖ ਜੂਨੀਆਂ ਤੋਂ ਮੁਕਤ ਹੋ ਜਾਂਦਾ ਹੈ। ਉਹਦੀ 84 ਕੱਟੀ ਜਾਂਦੀ ਹੈ। ਐਸਾ ਸੋਹਣਾ ਸ੍ਰੀ ਹਰਿਮੰਦਰ ਸਾਹਿਬ ਜਿੱਥੇ ਸੁੱਤੇ ਸਿੱਧੀ ਚਾਰੇ ਮੁਕਤੀਆਂ ਦੀ ਦਾਤ ਨਮਸਕਾਰ ਕਰਨ ਵਾਲਿਆਂ ਨੂੰ, ਦਰਸ਼ਨ ਕਰਨ ਵਾਲਿਆਂ ਨੂੰ ਪ੍ਰਾਪਤ ਹੋ ਜਾਂਦੀਆਂ ਨੇ।
ਦਰਸ਼ਨੀਏ ਜੋ ਆਸ਼ਰਮ ਚਾਰ,
ਖਾਲਸਾ ਜੀ ਚਾਰ ਪ੍ਰਕਾਰ ਦੇ ਆਸ਼ਰਮ ਨੇ। ਬ੍ਰਹਮਚਰਜ ਆਸ਼ਰਮ ਹੈ, ਗ੍ਰਿਹਸਥ ਆਸ਼ਰਮ ਹੈ, ਬਾਨਪ੍ਰਸਥ ਆਸ਼ਰਮ ਹੈ ਤੇ ਸੰਨਿਆਸ ਆਸ਼ਰਮ ਹੈ। ਜਿਹੜੇ ਚਾਰ ਆਸ਼ਰਮ ਨੇ, ਚਾਰ ਆਸ਼ਰਮਾਂ ਦੇ ਧਾਰਨੀ ਲੋਕ, ਬਾਨਪ੍ਰਸਥੀ ਵੀ ਆਉਂਦੇ ਨੇ ਇੱਥੇ, ਬ੍ਰਹਮਚਰਜ ਦੇ ਧਾਰਨੀ ਵੀ ਆਉਂਦੇ ਨੇ, ਸੰਨਿਆਸੀ ਵੀ ਆਉਂਦੇ ਨੇ। ਇਸ ਪ੍ਰਕਾਰ ਨਾਲ ਚਾਰੇ ਆਸ਼ਰਮਾਂ ਦੇ ਜਿਹੜੇ ਲੋਕ ਨੇ ਉਹ ਸਤਿਗੁਰੂ ਜੀ ਦੇ ਇਸ ਪਾਵਨ ਦਰਬਾਰ ਵਿਚ ਆਉਂਦੇ ਹਨ।
ਚਾਰ ਵੇਦ ਜੈ ਸਾਰ ਉਚਾਰ,
ਚਾਰ ਵੇਦਾਂ ਦਾ ਜਿਹੜਾ ਸਾਰ ਹੈ, ਪਰਮੇਸ਼ਰ ਦਾ ਨਾਮ ਹੀ ਹੈ ਨਾ, ਚੌ ਵੇਦਾਂ ਦਾ ਜਿਹੜਾ ਸਾਰ ਆਸਰ ਹੈ ਉਹ ਨਾਮ ਹੈ ਪਰਮੇਸ਼ਰ ਦਾ। ਔਰ ਉਸ ਨਾਮ ਦਾ ਉਚਾਰਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹਰ ਵੇਲੇ ਕੀਤਾ ਜਾਂਦਾ, ਉਸੇ ਨਾਮ ਦੀ ਮਹਿਮਾ ਗਾਈ ਜਾਂਦੀ ਹੈ, ਨਾਮ ਜਪਿਆ ਜਾਂਦਾ ਹੈ।
ਚਾਰ ਦਿਸ਼ਾ ਮੈਂ ਚਾਰੋਂ ਦਵਾਰ,
ਚਾਰ ਦਿਸ਼ਾਵਾਂ ਵਿੱਚ ਸਤਿਗੁਰੂ ਜੀ ਦੇ ਦਰਬਾਰ ਦੇ ਚਾਰ ਦਰਵਾਜੇ ਹਨ।
ਸ਼ਰਣ ਆਦਿਕ ਸਾਧਨ ਜੈ ਟਾਰ,
ਔਰ ਜਿਹੜੇ ਸਰਵਣ ਮਨਨ ਨਿਧਿਆਸਨ ਆਦਿਕ ਜਿਹੜੇ ਸਾਧਨ ਹਨ, ਇਹ ਸਾਧਨ ਚਾਰੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਿਚ ਆ ਕੇ ਕੀਤਿਆਂ ਮੁਕਤੀ ਮਿਲਦੀ ਹੈ।
ਸ੍ਰੀ ਅਰਜਨ ਠਾਂਡੇ ਵਿੱਚ ਹੋਏ, ਕੀਨ ਆਨੰਦ ਬਿਲੰਦੈ ਜੋਏ।
ਖਾਲਸਾ ਜੀ ਧੰਨ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਜਦੋਂ ਹਰਿਮੰਦਰ ਸਾਹਿਬ ਬਣ ਕੇ ਤਿਆਰ ਹੋ ਗਿਆ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਿਚ ਖਲੋ ਕੇ ਦਰਬਾਰ ਦੀ ਮਹਿਮਾ ਵੱਡੀ ਵੇਖ ਕੇ ਸਤਿਗੁਰੂ ਜੀ ਬੜੇ ਆਨੰਦਿਤ ਹੋਏ। ਧੰਨ ਗੁਰੂ ਅਰਜਨ ਸਾਹਿਬ ਦਾ ਹਿਰਦਾ ਆਨੰਦ ਨਾਲ ਭਰ ਗਿਆ। ਜਦੋਂ ਦਰਬਾਰ ਸਾਹਿਬ ਦੀ ਸੇਵਾ ਸੰਪੂਰਨ ਹੋ ਗਈ, ਦਰਬਾਰ ਬਣ ਕੇ ਤਿਆਰ ਹੋ ਗਿਆ ਤੇ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਦਾ ਹਿਰਦਾ ਵੱਡੇ ਭਾਰੀ ਆਨੰਦ ਦੇ ਨਾਲ ਭਰਿਆ ਹੈ।
ਸ੍ਰੀ ਕਰਤਾਰ ਸਿਫਤ ਕੋ ਕਰੇ, ਸਰ ਕੋ ਬੀਚ ਮਹਾਤਮ ਤਰੇ।
ਮਹਾਰਾਜ ਜੀ ਸ੍ਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਦੀ ਮਹਿਮਾ ਕਰਦੇ, ਆਪਣੀ ਰਸਨਾ ਤੋਂ ਦਰਬਾਰ ਸਾਹਿਬ ਚ ਖਲੋ ਕੇ ਅਕਾਲ ਪੁਰਖ ਦੀ ਮਹਿਮਾ ਕਰਦੇ, ਔਰ ਬਹੁਤ ਸਾਰੇ ਸ਼ਬਦ ਉਚਾਰਨ ਕਰਕੇ ਉਹਨਾਂ ਸ਼ਬਦਾਂ ਵਿਚ ਵਿਧੀ ਪੂਰਵਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਔਰ ਸ੍ਰੀ ਅੰਮ੍ਰਿਤਸਰ ਸਾਹਿਬ ਸਰੋਵਰ ਦੀ ਮਹਿਮਾ, ਸਤਿਗੁਰੂ ਜੀ ਬਹੁਤ ਸਾਰੇ ਸ਼ਬਦ ਉਚਾਰਨ ਕਰਕੇ ਉਹਨਾਂ ਸ਼ਬਦਾਂ ਚ ਮਹਿਮਾ ਕਰਦੇ ਨੇ।
ਹਰ ਮੰਦਰ ਕੀ ਮਹਿਮਾ ਗਾਵੇ, ਸੁੰਦਰ ਸ਼ਬਦ ਬਿਲੋਕ ਬਣਾਵੇ।
ਸਤਿਗੁਰੂ ਜੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਮਹਿਮਾ ਗਾਉਂਦੇ ਆਪਣੀ ਰਸਨਾ ਤੋਂ। ਹਰਿਮੰਦਰ ਹਰ ਸੋਹਣਾ, ਇਹ ਸੋਹਣੇ ਹਰਿਮੰਦਰ ਨੇ ਤੇ ਸ੍ਰੀ ਹਰਿਮੰਦਰ ਸਾਹਿਬ ਦੀ ਮਹਿਮਾ ਕਰਦੇ ਨੇ। ਬਹੁਤ ਸਾਰੇ ਸੁੰਦਰ ਸ਼ਬਦ ਵੇਖ ਵੇਖ ਕੇ ਦਰਬਾਰ ਸਾਹਿਬ ਦੀ ਮਹਿਮਾ ਨੂੰ, ਉਹਨਾਂ ਸ਼ਬਦਾਂ ਵਿਚ ਦਰਬਾਰ ਸਾਹਿਬ ਦੀ ਮਹਿਮਾ ਗਾਇਨ ਕਰਦੇ ਹਨ, ਔਰ ਸਤਿਗੁਰੂ ਜੀ ਬਹੁਤ ਸਾਰੇ ਸ਼ਬਦ ਉਚਾਰਨ ਕਰਦੇ ਨੇ।
ਸੁਨ ਸੁਨ ਸੰਗਤ ਸ਼ਰਧਾ ਧਰੇ ਸਰ ਮੱਜੈ ਅਭਿਬੰਧਨ ਕਰੇ।
ਬਹੁਤ ਸਾਰੀ ਸੰਗਤ ਸੁਣ ਸੁਣ ਕੇ ਆਪਣੇ ਮਨ ਚ ਸ਼ਰਧਾ ਧਾਰਨ ਕਰਦੀ, ਜਦੋਂ ਸਤਿਗੁਰੂ ਜੀ ਸ਼ਬਦ ਉਚਾਰਦੇ ਨੇ ਤੇ ਸੰਗਤ ਸੁਣਦੀ ਹੈ, ਤੇ ਸੁਣ ਸੁਣ ਕੇ ਹਿਰਦੇ ਚ ਸ਼ਰਧਾ ਧਾਰਨ ਕਰਦੇ ਔਰ ਸ੍ਰੀ ਅੰਮ੍ਰਿਤਸਰ ਸਰੋਵਰ ਵਿਚ ਇਸ਼ਨਾਨ ਕਰਦੇ ਹਨ। ਅੰਮ੍ਰਿਤਸਰ ਸਰੋਵਰ ਵਿਚ ਚੁੱਭੇ ਲਾ ਕੇ ਗੁਰੂ ਰਾਮਦਾਸ ਸਾਹਿਬ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਨਾਂ ਲੈਂਦੇ, ਸਤਿਗੁਰੂ ਜੀ ਦਾ ਨਾਮ ਜਪਦੇ ਹਨ।
ਸਰ ਕਰਬੇ ਮੈਂ ਕਾਲੀ ਕਾਲ।
ਹੁਣ ਜਿਨ੍ਹਾਂ ਸਿੱਖਾਂ ਨੇ ਸਰੋਵਰ ਦੀ ਸੇਵਾ ਵਿਚ ਹਿੱਸਾ ਪਾਇਆ, ਜਦੋਂ ਸਰੋਵਰ ਦੀ ਸੇਵਾ ਚੱਲਦੀ, ਬਹੁਤ ਸਾਰੇ ਸਿੱਖਾਂ ਨੇ ਸੇਵਾ ਕੀਤੀ ਹੈ, ਤੇ ਜਿਨ੍ਹਾਂ ਸਿੱਖਾਂ ਨੇ ਸਰੋਵਰ ਦੀ ਬਹੁਤ ਵੱਡੀ ਭਾਰੀ ਘਾਲਣਾ ਘਾਲੀ ਸੇਵਾ ਕਰਕੇ,
ਹਰ ਮੰਦਰ ਕੀ ਸੇਵ ਵਿਸ਼ਾਲ।
ਜਿਨ੍ਹਾਂ ਸਿੱਖਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਵਿਸ਼ਾਲ ਸੇਵਾ ਵਿਚ ਹਿੱਸਾ ਪਾਇਆ, ਤਨ ਕਰਕੇ, ਮਨ ਕਰਕੇ, ਧਨ ਪ੍ਰਕਾਰ ਧਨ ਕਰਕੇ, ਤਿੰਨ ਪ੍ਰਕਾਰ ਦੀ ਸੇਵਾ, ਤਨ ਮਨ ਧਨ ਕਰਕੇ ਜਿਨ੍ਹਾਂ ਸਿੱਖਾਂ ਨੇ ਸਰੋਵਰ ਦੀ ਔਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਸੇਵਾ ਕੀਤੀ ਹੈ,
ਕਿਰਪਾ ਦ੍ਰਿਸ਼ਟ ਤਿੰਨ ਪਰ ਪੁੰਨ ਕਰਕੇ।
ਗੁਰੂ ਅਰਜਨ ਸਾਹਿਬ ਜੀ ਨੇ ਉਹਨਾਂ ਸਿੱਖਾਂ ਤੇ ਆਪਣੀ ਕਿਰਪਾ ਭਰੀ ਦ੍ਰਿਸ਼ਟੀ ਨਾਲ ਵੇਖਿਆ, ਜਿਨ੍ਹਾਂ ਜਿਨ੍ਹਾਂ ਸੇਵਾ ਕੀਤੀ ਉਨ੍ਹਾਂ ਵੱਲ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਨੇ ਬੜੀ ਦਇਆ ਭਰੀ ਦ੍ਰਿਸ਼ਟੀ ਨਾਲ, ਕਿਰਪਾ ਭਰੀ ਦ੍ਰਿਸ਼ਟੀ ਨਾਲ ਵੇਖਿਆ ਹੈ।
ਨਿਕਟ ਆਹਾਵਨ ਕਰੇ ਸਿਮਰ ਕੇ।
ਜਿਨ੍ਹਾਂ ਸਿੱਖਾਂ ਸੇਵਾ ਕੀਤੀ ਉਨ੍ਹਾਂ ਚੋਂ ਜਿਹੜੇ ਮੁਖੀ ਸਨ ਉਨ੍ਹਾਂ ਨੂੰ ਸਤਿਗੁਰੂ ਗੁਰੂ ਅਰਜਨ ਸਾਹਿਬ ਨੇ ਬਖਸ਼ਿਸ਼ ਕਰਨ ਲਈ ਆਪਣੇ ਕੋਲ ਸੱਦਿਆ, ਉਨ੍ਹਾਂ ਸਿੱਖਾਂ ਨੂੰ ਆਪਣੇ ਕੋਲ ਬੁਲਾਇਆ ਹੈ।
ਬਖਸ਼ਿਸ਼ ਬਖਸ਼ਣ ਕਰਨ ਨਿਹਾਲ, ਲਿਓ ਬੁਲਾਏ ਸਿੱਖ ਤਤਕਾਲ।
ਬਖਸ਼ਿਸ਼ਾਂ ਬਖਸ਼ਣ ਵਾਸਤੇ ਔਰ ਆਪਣੇ ਸਿੱਖਾਂ ਨੂੰ ਨਿਹਾਲ ਨਿਹਾਲ ਕਰਨ ਵਾਸਤੇ ਸਤਿਗੁਰਾਂ ਨੇ ਬਹੁਤ ਸਾਰੇ ਸਿੱਖਾਂ ਨੂੰ ਆਪਣੇ ਕੋਲ ਸੱਦ ਲਿਆ, ਆਪਣੇ ਕੋਲ ਬੁਲਾ ਲਿਆ ਬਖਸ਼ਿਸ਼ ਕਰਨ ਵਾਸਤੇ ਔਰ ਆਪਣੇ ਸਿੱਖਾਂ ਨੂੰ ਨਿਹਾਲ ਕਰਨ ਵਾਸਤੇ।
ਭਗਤੂ ਆਦਤ ਜੇ ਨਿਸ਼ਕਾਮ।
ਸਿੱਖਾਂ ਨੂੰ ਕੋਲ ਬੁਲਾ ਲਿਆ, ਛੇਤੀ ਨਾਲ ਬੁਲਾ ਲਿਆ। ਉਨ੍ਹਾਂ ਸਿੱਖਾਂ ਵਿਚੋਂ ਇਕ ਸਿੱਖ ਆਏ ਨੇ ਬ੍ਰਹਮ ਗਿਆਨੀ ਭਾਈ ਭਗਤੂ ਜੀ, ਪਿੱਛੇ ਇਨ੍ਹਾਂ ਦਾ ਜੀਵਨ ਆਪਾਂ ਸਰਵਣ ਕਰਕੇ ਆਏ ਹਾਂ। ਬ੍ਰਹਮ ਗਿਆਨੀ ਭਾਈ ਭਗਤੂ ਜੀ ਜਿਨ੍ਹਾਂ ਗੁਰੂ ਘਰ ਦੀ ਬੜੀ ਘਾਲਣਾ ਘਾਲੀ, ਗੁਰੂ ਰਾਮਦਾਸ ਸਾਹਿਬ ਦੇ ਬਚਨਾਂ ਨਾਲ ਇਨ੍ਹਾਂ ਦਾ ਜਨਮ ਹੋਇਆ। ਸਤਿਗੁਰੂ ਗੁਰੂ ਰਾਮਦਾਸ ਸਾਹਿਬ ਦੀ ਅੰਸ਼ੀ ਸਨ ਭਾਈ ਭਗਤੂ ਜੀ, ਤੇ ਫਿਰ ਸਤਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਤੱਕ ਭਾਈ ਭਗਤੂ ਜੀ ਨੇ ਗੁਰੂ ਘਰ ਦੀ ਸੇਵਾ ਕੀਤੀ, ਤੇ ਦਰਬਾਰ ਸਾਹਿਬ ਅੰਮ੍ਰਿਤਸਰ ਸਰੋਵਰ ਦੀ ਜਦੋਂ ਸੇਵਾ ਚੱਲਦੀ ਸੀ ਉਦੋਂ ਭਾਈ ਭਗਤੂ ਨੇ ਵੀ ਆ ਕੇ ਬੜੀ ਸੇਵਾ ਕੀਤੀ, ਤੇ ਭਾਈ ਭਗਤੂ ਜੀ ਵਰਗੇ ਹੋਰ ਵੀ ਇਨ੍ਹਾਂ ਵਰਗੇ ਸਿੱਖ ਜਿਹੜੇ ਨਿਸ਼ਕਾਮ ਹੋ ਕੇ ਸੇਵਾ ਕਰਦੇ ਰਹੇ। ਇਨ੍ਹਾਂ ਅੰਦਰ ਕੋਈ ਕਾਮਨਾ ਨਹੀਂ ਸੀ ਕਿ ਅਸੀਂ ਸੇਵਾ ਕਰੀਏ ਸਾਨੂੰ ਆਹ ਚੀਜ਼ ਮਿਲ ਜੇ, ਆਹ ਪਦਾਰਥ ਮਿਲ ਜੇ, ਵਡਿਆਈ ਮਿਲ ਜੇ, ਸ਼ੌਹਰਤ ਮਿਲ ਜੇ, ਧਨ ਮਿਲ ਜਾਏ, ਕਿਸੇ ਪ੍ਰਕਾਰ ਦੀ ਕਾਮਨਾ ਰੱਖ ਕੇ ਸੇਵਾ ਨਹੀਂ ਕੀਤੀ ਭਾਈ ਭਗਤੂ ਜੀ ਵਰਗੇ ਸਿੱਖਾਂ ਨੇ, ਨਿਸ਼ਕਾਮ ਹੋ ਕੇ ਸੇਵਾ ਕੀਤੀ। ਭਾਈ ਭਗਤੂ ਜੀ ਆਦਿਕ ਸਿੱਖ ਜਿਹੜੇ ਨਿਸ਼ਕਾਮ ਹੋ ਕੇ ਸੇਵਾ ਕਰਦੇ ਰਹੇ ਨੇ।
ਆਠ ਜਾਮ ਸਿਮਰਤ ਜੇ ਨਾਮ।
ਜਿੱਥੇ ਨਿਸ਼ਕਾਮ ਹੋ ਕੇ ਸੇਵਾ ਕਰਦੇ ਸੀ ਭਾਈ ਭਗਤੂ ਜੀ ਵਰਗੇ ਸਿੱਖ, ਉੱਥੇ ਉਹ ਅੱਠੇ ਪੈਰ ਪਰਮੇਸ਼ਰ ਦਾ ਨਾਮ ਵੀ ਜਪਦੇ, ਸੇਵਾ ਵੀ ਕਰਦੇ ਤੇ ਨਾਲੇ ਅੱਠੇ ਪੈਰ ਸਿਮਰਨ ਵੀ ਚੱਲਦਾ ਇਹਨਾਂ ਅੰਦਰ, ਵਾਹਿਗੁਰੂ 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 ਦੀ ਧੁਨ ਵਿਚ ਆਪਣਾ ਧਿਆਨ ਜੋੜ ਕੇ ਰੱਖਦੇ ਨੇ। ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ, ਦਰਅਸਲ ਧੁਨੀ ਵਿਚ ਧਿਆਨ ਲਾਉਣਾ। ਧੁਨੀ ਕੀ ਹੈ? ਆਵਾਜ਼, ਨਾਦ। ਜਦੋਂ ਵਾਹਿਗੁਰੂ 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 ਦਾ ਜਾਪ ਜਪਣਾ, ਇਹ ਧੁਨ ਹੈ। ਇਸ ਧੁਨ ਵਿਚ ਆਪਣੇ ਧਿਆਨ ਨੂੰ ਜੋੜਨਾ, ਜਦੋਂ ਇਸ ਧੁਨ ਵਿਚ ਧਿਆਨ ਇਕਾਗਰ ਹੋ ਜਾਏਗਾ ਫਿਰ ਉਸ ਧਿਆਨ ਵਿਚੋਂ ਪਰਮੇਸ਼ਰ ਦੇ ਸਰੂਪ ਨੂੰ ਜਾਣਿਆ ਜਾ ਸਕਦਾ ਹੈ। ਇਹ ਸਾਧਨ ਹੈ, ਇਹ ਜੁਗਤੀ ਹੈ। ਕਈ ਸਿੱਖ ਪੁੱਛਦੇ ਨੇ ਨਾਮ ਜਪਣ ਦਾ ਤਰੀਕਾ ਕੀ ਹੈ, ਤੇ ਸਤਿਗੁਰੂ ਜੀ ਨੇ ਤਰੀਕਾ ਇਹ ਦੱਸਿਆ ਵੀ ਧੁਨ ਚ ਧਿਆਨ ਜੁੜ, ਵਾਹਿਗੁਰੂ ਰਸਨਾ ਨਾਲ ਕਹੋ, ਕੰਨਾਂ ਨਾਲ ਸੁਣੋ ਤੇ ਉਹਦੇ ਨਾਲ ਧਿਆਨ ਜੁੜ। ਧੁਨ ਮੈਂ ਧਿਆਨ, ਉਹ ਧੁਨ ਇਤਨੀ ਗਹਿਰੀ ਚਲੀ ਜਾਂਦੀ ਹੈ, ਧਿਆਨ ਇਤਨਾ ਗਹਿਰਾ ਚਲਿਆ ਜਾਂਦਾ ਹੈ, कि सारे ब्रह्मांड विच सारे विश्व विच जिथों जिथों भी आवाज आउंदी है उस आवाज दे विच उस नाद दे विच सिर्फ परमेश्वर दा नाम ही सुनदा है। उसे अवस्था नूं महाराज जी ने जिक्र कीता है भगत नामदेव जी ने, सभै घट राम बोलै रामा बोलै राम बिना को बोलै रे। घट घट विच राम बोल रहा है, उही बोल रहा, उहदे तों बिना होर नहीं कोई बोलण वाला। उह धुन दे विच ध्यान जुड़िया होया सी भगत जी दा। तो महाराज जी दे जिहड़े भगत ने भाई भगतू जी वर्गे सिख के जिथे सेवा करदे ने उथे अठे पैर सिमरन भी करदे, अठे पैर सिमरन विच इन्हां दा ध्यान जुड़िया रहिंदा है।
परम प्रभु सब हिंसो कहयो,
इन्हां सारे सिखां नूं कोल सद के महाराज जी ने वचन कीता परम प्रभु। परम प्रभु दा अर्थ हुंदा मंगो की चाहिदा, जो मंगोगे मिलेगा। भाई भगतू जी आदिक सिखां नूं गुरु अर्जन साहब जी ने वचन कहे परम प्रभु मंगो जो तुहानू चाहिदा, जो तुहाडी इच्छा है वह मंगो। ऐदां सतगुरु सच्चे पातशाह जी ने इन्हां सारयां नूं वचन कहा
लियो गुरु कर ते जो और चाहियो।
महाराज जी कहिंदे जो तुसी अपने हिरदे च चाहुंदे हो वह तुसी गुरु घरों हुणे लै लवो। जो मंगोगे ना वह तुहानू गुरु घरों प्राप्त होवेगा। ऐसी कोई वस्त नहीं जो तुसी गुरु घरों मंगो ते तुहानू ना मिले। जो मंगोगे वो गुरु घर विचों तुहानू प्राप्त होवेगा।
सावधान होए सेव कमाई,
तुसी सावधान होके सेवा कीती। सेवा भी इस तरह नहीं हुंदी भी आलसी दलिद्री बन के भी पता ही नहीं की कर रहे हैं। उधर संगत आ रही है, उधर इन्हें झाड़ू फड़ के ज्यों मारी मिट्टी आउंदी संगत दे मुंह ते भी पाई गया, गुरु साहब ते भी पाई गया। वो कादी सेवा हुई? सेवा होंदी सावधानी दे नाल, एकाग्रता नाल के जिहड़ी सेवा कर रहे इहदे नाल किसे दा निरादरता नहीं हो रहा, किसे गुरु घर की वस्तु की बेअदबी तो नहीं हो रही। बेअदबी ना हुंदी होवे, किसे प्रकार का गुरु घर का निरादर ना हुंदा होवे, सेवा हुंदी इस प्रकार नाल सावधानी दे नाल। जे सावधान होके एकाग्रचित होके सेवा करांगे वह सेवा गुरु के चरणा च गुरु के दर से प्रवान हुंदी है। महाराज जी ने सिखां नूं कहिंदे भाई सिखो तुसी सेवा कीती ते बड़ी सावधानी नाल सेवा कीती, एकाग्रता नाल गुरु घर दी सेवा बड़े चाओ नाल उमा नाल कीती है।
जिसकी अब लीजे वढाई,
हुण जिहड़ी सेवा तुसी कमाई है सावधानी दे नाल उहदी हुण वढाई तुसी प्राप्त कर लो। ओ सेवा दे बदले तुहानू हुण वड्डियां वढाइयां मिलदियां ने, ओ वड्याई हुण तुसी प्राप्त करो।
सब हिन हाथ जोर कर पाखा, गुरजी रही नहीं अभिलाखा।
सब ने हाथ जोड़ के सतगुरु जी दे चरणा च बेनती कीती। भाई भगतू जी वर्गे सिख कहण लगे महाराज साडे अंदर हुण किसे भी प्रकार दी अभिलाखा रही नहीं कि असीं मंगीए की। देखो इहनूं कहिंदे संतोष तृप्ती, कि मंगण दी खाहिश ही नहीं रही। कहण लगे सतगुरु जी हुण साडे अंदर कुछ भी मंगण दी अभिलाखा नहीं रही, किसे भी प्रकार दी कामना साडे हिरदे च नहीं रही।
चरण तुम्हारे और मैं बासे, सत चित आनंद चित प्रकाश।
कहण लगे सतगुरु जी कृपा करो के तुहाडे जो पवित्र चरण कमल ने वो चरण साडे हिरदयां च वस जाण। गुर के चरण जी का निस्तारा, महाराज आप जी दे जिहड़े चरण ने इस जीव दा पार उतारा करदे ने। साहिब जी आप जी दे जो पवित्र चरण ने ओ साडे हिरदे च वस जाण, जेडे सत चेतन ते आनंद स्वरूप ने। ओ सत चेतन आनंद स्वरूप जेडे आप जी दे पवित्र चरण ने ओ साडे हिरदयां विच वस जाण, उहनां दा साडे हिरदयां विच प्रकाश होवे।
इस ते उत्तम अपर न कोई, रावर ते हम जाचे सोई।
महाराज जी आप जी दे पवित्र चरणा तो उत्तम कोई होर चीज है ही नहीं जेड़ी असी तुहाडे कोलों मंगी। सब कुछ मांग लिया है तुमसे, तुमको मांग कर। महाराज तुहाडे चरण जिथे आके बस जाणगे उत्थे कमी रहनी नहीं किसी चीज। महाराज तुहाडे चरणा तो उत्तम कोई होर चीज है ही नहीं। महाराज गरीब नवाज जेड़ी असी मंगीए।
अत पर सन सुन के गुर पाए, सब हिन को ऊचे पद दए।
सतगुरु जी बड़े ही प्रसन्न होए सिखां दी बेनती सुन के। भाई भगतू जी वर्गे सिखां दी महाराज बड़े प्रसन्न होए, बड़े खुश होए। खुश होके गरीब नवाज प्रसन्न होके महाराज जी ने इन्हां ते कृपा दृष्टि कीती और इन्हां ते दया दृष्टि करके ना सारिआं नूं उच्चियां पदवियां दे मालक बना दिता। उच्ची पदवी केड़ी है? ब्रह्म ज्ञान दी पदवी। जिथे ब्रह्म ज्ञान ही प्रकाश दा, जिथे ब्रह्म ज्ञान दा ही प्रकाश है, वो उच्ची पदवी दा दान भाई भगतू जी वर्गे सिखां नूं गुरु पंजवें पातशाह जी महाराज जी ने बख्शिश कीता है।
जीवन मुक्त अवस्था कई, साहेब बुड्ढा संगत लई।
महाराज जी ने जीवन मुक्त अवस्था की दात बख्शी इन्हां नूं। साहेब भाई बुड्ढा साहब जी जिन्हां ने संगत समेत बड़ी सेवा की, बाबा बुड्ढा जी की बड़ी कालना, एडा वड्डा माण गुरु घर दा, फिर भी टोकरी चुक के ढोंदे रहे बाबा बुड्ढा साहब। ए नहीं आख्या कि मैं उच्ची पदवी ते पहुंच गया, मैनू सेवा दी लोड़ नहीं, आप बाबा बुड्ढा साहब ने टोकरी ढोई। धन गुरु अर्जन साहब जी ने भाई बुड्ढा साहब जी और उन्हां दे समेत आई हुई संगत जिन्हां जिन्हां सेवा कीती सब ते बख्शिशां कीतियां हन।
तो प्रथम पी सब ही लायक।
हालांकि बाबा बुड्ढा साहब जी पहले ही सर्व प्रकार करके लायक ने, उन्हां अंदर ब्रह्म ज्ञान उदो ही हो गया सी जदों जगत गुरु गुरु नानक साहब जी ने सिर ते हाथ रखदिया बचन कीता सी, बालक तुमरी बैस दसावत, बुढ़े सममुख बचन अलावत। कि तेरी उम्र बच्चियां वाली है पर तू बोलदा बुढ़िया वांगू है। उदो ही सतगुरु सच्चे पातशाह धन गुरु नानक साहब ने बाबा बुढ़ा साहब जी नूं ब्रह्म ज्ञान बख्श दिता। भाई संतोख सिंह जी कहिंदे चाहे बाबा बुढ़ा साहब जी पहला ही सर्व प्रकार करके लायक सी, उन्हां अंदर हर प्रकार की सुरती ध्यान ज्ञान भगती दे नाल बाबा बुढ़ा साहब जी भरे हुए ने।
कौ बड़ाई अदक सुभायत।
फिर भी गुरु अर्जन साहब ने बाबा बुढ़ा साहब नू बड़ी वड्याई दित्ती। चाहे बाबा बुढ़ा साहब जी पूर्ण लायक सन, पूर्ण ब्रह्म ज्ञानी ने, पर फिर भी गुरु अर्जन साहब जी ने जो उन्होंने सेवा कीती है, बाबा बुढ़ा साहब ने घालना घाली है, महाराज जी ने होर वड्डियां वड्याईयां ब्रह्म ज्ञानी बाबा बुढ़ा साहब जी नू बख्शिश कीतियां ने।
उन पाई भगतू को दीन, जीवन मुक्त अवस्था लीन।
फिर महाराज जी ने भाई भगतू जी ते भी बड़ी दया कीती। ब्रह्म ज्ञानी भाई भगतू जी ते दया करके महाराज जी ने वचन कीता, भगतू जी आज तो बाद तुसी जीवन मुक्त अवस्था का आनंद माणोगे। तुहानू जीवन मुक्त अवस्था की दात दित्ती, जिउंदिआं जी मुक्ति का आनंद माण लैणा। ओ जीवन मुक्ति की दात सतगुरु पंजवें पातशाह जी महाराज जी ने ब्रह्म ज्ञानी भाई भगतू जी नूं भी बख्शी है।
रहे बिराड देश के जंगल।
महाराज जी कहते जेडे जंगल दे इलाके च जिन्हू अज आपा मालवा कहने आ, भगता भाई के दा इलाका मालवे विच है, उस इलाके नू कहते इस इलाके च जिथे बहुत सारे बिराड रहिंदे ने, ओ सारे बराड जा बराड़ा दी जितनी संगत है।
तिन कुल को दे बेहित मंगल।
महाराज जी कहंदे भाई भगतू जी ओ सारे तुहाडी कुल दी पूजा करणगे, तुहाडी भी पूजा करणगे, तुहाडे तो बाद तुहाडी जिहड़ी कुल है ਉਸ ਕੁੱਲ ਦੀ ਵੀ ਪੂਜਾ ਉਹ ਸਾਰੇ ਮਲਵਈ ਮਾਲਵੇ ਦੇ ਇਲਾਕੇ ਦੇ ਕਰਨਗੇ, ਤੁਹਾਡੀ ਪੂਜਾ ਕਰਨਗੇ।
ਸੰਗਤ ਦਈ ਹੁਤੀ ਜੋ ਅਸ਼ੇਸ਼,
ਇਹ ਤਾਂ ਜਿਹੜੀ ਵਿਸ਼ੇਸ਼ ਕਰਕੇ ਸੰਗਤ ਸਤਿਗੁਰੂ ਜੀ ਨੇ ਦਿੱਤੀ ਹੋਈ ਸੀ।
ਨਿਤ ਪ੍ਰਤਮਾਨ ਸੋ ਸਭ ਦੇਸ਼,
ਭਾਈ ਭਗਤੂ ਨੂੰ ਸਤਿਗੁਰਾਂ ਨੇ ਮਾਲਵੇ ਦੇ ਇਲਾਕੇ ਦਾ ਮਸੰਦ ਥਾਪਿਆ ਹੋਇਆ ਸੀ ਤੇ ਬਹੁਤ ਸਾਰੀ ਸੰਗਤ ਉਸ ਇਲਾਕੇ ਦੀ ਭਾਈ ਭਗਤੂ ਨਾਲ ਜੁੜੀ ਹੋਈ ਸੀ। ਭਾਈ ਭਗਤੂ ਜੀ ਸੰਗਤ ਨੂੰ ਲੈ ਕੇ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਆਉਂਦੇ ਸੀ। ਉਹ ਸਾਰੀ ਸੰਗਤ ਵੀ ਗੁਰੂ ਸਾਹਿਬ ਨੇ ਭਾਈ ਭਗਤੂ ਨੂੰ ਬਖਸ਼ੀ, ਆਖਿਆ ਅੱਜ ਤੋਂ ਬਾਅਦ ਉਹ ਸਾਰੀ ਸੰਗਤ ਤੁਹਾਡੇ ਨਾਲ ਜੋੜੀ, ਜਿਤਨੀਆਂ ਭੇਟਾਵਾਂ ਵਸਤੂਆਂ ਉਹ ਤੁਹਾਡੇ ਕੋਲ ਲਿਆ ਕੇ ਭੇਟ ਕਰਿਆ ਕਰਨਗੇ, ਤੁਹਾਡੀ ਕੁੱਲ ਦਾ ਸਤਿਕਾਰ ਕਰਿਆ ਕਰਨਗੇ।
ਪੁੱਤਰ ਪੋਤਰ ਕੀ ਮਨਤਾ ਤੈਸੇ,
ਜਿਵੇਂ ਤੁਹਾਡੀ ਮਨਤਾ ਹੋਵੇਗੀ ਇਸ ਤਰ੍ਹਾਂ ਆਉਣ ਵਾਲੇ ਸਮੇਂ ਚ ਤੁਹਾਡੇ ਪੁੱਤਰ ਤੇ ਤੁਹਾਡੇ ਪੋਤਰੇ ਵੀ ਪੂਜੇ ਜਾਇਆ ਕਰਨਗੇ, ਵੀ ਇਹ ਭਾਈ ਭਗਤੂ ਦੀ ਵੰਸ਼ ਹੈ, ਇਹ ਭਾਈ ਭਗਤੂ ਜੀ ਦੀ ਅੰਸ਼ ਵੰਸ਼ ਹੈ, ਤੁਹਾਡੇ ਪੁੱਤਰ ਤੇ ਪੋਤਰੇ ਵੀ ਜਿਹੜੇ ਨੇ ਪੂਜੇ ਜਾਣਗੇ। ਭਾਈ ਭਗਤੂ ਜੀ ਦੀ ਅੰਸ਼ ਵੰਸ਼ ਚੋਂ ਬੜੇ ਬੜੇ ਮਹਾਂਪੁਰਖ ਸਾਧੂ ਹੋਏ ਨੇ, ਕੈਂਥਲ ਰਿਆਸ ਦੇ ਰਾਜੇ ਵੀ ਭਾਈ ਭਗਤੂ ਜੀ ਦੀ ਅੰਸ਼ ਵੰਸ਼ ਚੋਂ ਸਨ। ਸਤਵੇਂ ਪਾਤਸ਼ਾਹ ਜੀ ਦੇ ਸਮੇਂ ਭਾਈ ਜੀਵਨ ਨਾਮ ਕਰਕੇ ਭਾਈ ਜੀਵਨ ਤੇ ਭਾਈ ਗੋਰਾ ਤੇ ਭਾਈ ਭਗਤੂ ਦੀ ਅੰਸ਼ ਵੰਸ਼ ਚੋਂ ਸਨ। ਇਹਨਾਂ ਨੇ ਵੀ ਗੁਰੂ ਕੀ ਸਿੱਖੀ ਪਾਲੀ ਹੈ। ਸੋ ਸਤਿਗੁਰੂ ਜੀ ਕਹਿੰਦੇ ਭਾਈ ਭਗਤੂ ਜੀ ਤੁਹਾਡੇ ਪੁੱਤਰ ਤੇ ਤੁਹਾਡੇ ਪੋਤਰੇ ਵੀ ਜਿਹੜੇ ਨੇ ਉਹ ਵੀ ਪੂਜੇ ਜਾਣਗੇ, ਸੰਗਤ ਉਹਨਾਂ ਦਾ ਵੀ ਸਤਿਕਾਰ ਕਰੇਗੀ।
ਕਰਤਰ ਹੈ ਸ਼੍ਰੀ ਗੁਰ ਕੈ ਜੈਸੇ,
ਜਿਵੇਂ ਸਤਿਗੁਰੂ ਜੀ ਨੇ ਬਚਨ ਕਹੇ ਉਸੇ ਤਰ੍ਹਾਂ ਇਹਨਾਂ ਦੀ ਪੂਜਾ ਹੁੰਦੀ ਰਹੀ। ਭਾਈ ਭਗਤੂ ਜੀ ਦੇ ਅੰਸ਼ ਵੰਸ਼ ਦੀ, ਇਹਨਾਂ ਦੇ ਪਰਿਵਾਰ ਦੀ ਜਿਹੜੀ ਪੂਜਾ ਹੈ ਉਹ ਹੁੰਦੀ ਰਹੀ। ਇਸੇ ਤਰ੍ਹਾਂ ਸਤਿਗੁਰੂ ਜੀ ਹੋਰ ਵੀ ਸਿੱਖ, ਭਾਈ ਬਹਿਲੋ ਜੀ ਹੋਰ ਬੜੇ ਮਹਾਂਪੁਰਖ ਸਿੱਖ ਨੇ, ਉਹਨਾਂ ਨੂੰ ਵੀ ਸਤਿਗੁਰੂ ਜੀ ਬਖਸ਼ਿਸ਼ਾਂ ਕਰ ਰਹੇ ਨੇ। ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ। ਸਤਿਗੁਰਾਂ ਦਾ ਪਾਵਨ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ